नागाननाय सुरति यज्ञ विभूषिताय गौरी सताय गणनाथ नमो नमस्ते। हाँ जी कितो चलेगा जी?
हाँ जैसे
पन्ना बोलो।
उनंजा जी, उनंजा तो हेठले पन्ने को।
हाँ अच्छा कितो तक
किसी जी लैट लग जाए ऊपर चार लाइन छड़ के पढ़ता हूँ क्यों छड़ के पंजी रहना जी
इति तहां जैसे यही ना।
हाँ जी हाँ जी
तहां जैसे
एक
प्रकाश काटिया
नहीं बहुत
है हला
मोबाइल छोटे करती है जी बेटे।
अच्छा
तहां जैसे एक
किसी चल गया
गांव के
ऊपरों के नहीं जैसी
पंजी लाइन के ऊपर तीन चार आने खड़े नीचे पे थे
नीचे पे थे
ऊपरों पंजी लाइन
तहां जैसे एक गो गोत्व यही है ना एक गो व्यक्ति दूसरी गो व्यक्तियों विषय अनसूत होवे नहीं जैसे वो कह रहे हैं जाति और व्यक्ति का तदात्म्य संबंध होंदा जाति में जैसे ब्राह्मण है ते ब्राह्मण दे विच केड़ी जाति है ब्राह्मणत्व ब्राह्मणपणा वो सारे ब्राह्मण दे विच इक ही है तो ब्राह्मण अलग अलग है जैसे मनुष्य है मनुष्य किन्ने बैठे हैं तो मनुष्यत्व यह मनुष्य के जाति कि होगी मनुष्यता मतलब जड़े मनुष्य केड़ी जाति होगी मनुष्यपणा
ये अलग अलग
है ना ये एक है
एक का
मनुष्यपणा एक है और मनुष्य अलग अलग है ये मनुष्य अलग है वो अलग है वो अलग है ये अलग है ये अलग है मनुष्य अलग अलग है मनुष्य जाति है मनुष्यपणा वो एक है हुण किहड़ा मैं इच मनुष्य बना नहीं है उच नहीं है उच नहीं है उच नहीं है पर मनुष्य अलग अलग सारे ऐसे गो जड़ियां गऊ है गऊआं सारी अलग अलग है उन्हां विच गुत जड़ी जाति है गोपणा वो सारे च एक है ठीक है ना। तहां जैसे एक गो व्यक्ति दूसरी गो व्यक्तियों विषय अनसूत होवे नहीं जैसे एक गो है और दूसरे गऊआं दे विच थोड़ी बड़ी बैठूगी गोत जाति शब्द विच हैगी है ठीक है ना किंतु तिनों ते व्यवृत्त होवे है मैंने अलग हो गए तैसे एक लिंग शरीर दूसरे लिंग शरीर विषय अनसूत होवे नहीं जैसे एक सूक्ष्म शरीर है ना और दूसरे सूक्ष्म शरीर दे विच वड़ गया तो वो तो पता ही नहीं चलिया राजू का सूक्ष्म शरीर केड़ा ते और राम सिंह का सूक्ष्म शरीर केड़ा जे आपस विच मिल जाणते है ना अनसूत में नहीं मिलना किंतु तिनों ते व्यावृत होवे हैं जे व्यावृत पणा ही ता लिंग शरीर विषय व्यष्टि पणा है अंदा यही जेड़ा है ना केड़ा जेड़ा एक दूजे च मिलदे नहीं
चलो
व्यावृतपणा ही ता लिंग शरीर विषय व्यष्टिपणा व्यष्टिपणा मतलब अलग अलग जड़ा जोड़ा एक शरीर एक दूजे ना मिलता नहीं ना वो ही व्यष्टिपणा है जैसे बहुत वृक्ष है उन्होंने की कहोगे ठीक है ऐसे व्यष्टि लिंग शरीर करके उपित हुआ चेतन तेजस कहा जावे है जेड़ा सूक्ष्म शरीर का अभिमानी उनकी कहोगे तेजस तहां तेजस का तेजस का विकार रूप जो अंतःकरण है तत् उपित होने से चैतन्य तेजस कहा जावे है। तेज का विकार होने से, तेज मने सूक्ष्म शरीर ओदा विकार उनकी कहते तेजस, तेजस नामा स्वप्न दे विच केड़ा जीव रहिंदा, तेजस नामा जीव है ना। तहां जैसे घटत्व आदिक जाति का तां घट आदिक व्यक्ति का तदात्म होवे है, तैसे तां समष्टि लिंग शरीर का तथा व्यष्टि लिंग शरीर का भी तदात्म होवे है। एकता दस रहे हैं समष्टि शरीर की और व्यष्टि शरीर की, ये तुहानू पहलां दस दित्ती है ना। ता समष्टि व्यष्टि लिंग शरीर रूप दोनों उपाधियों के तदात्म हुए तत् उपित सूत्रात्मा और तेजस, इन दोनों का भी तदात्म ही हो गए हैं। वो कह रहे हैं जो तुहानू दस दिता भी जो सूक्ष्म शरीर है वह एक एक का व्यष्टि है, तो सारे सूक्ष्म शरीर इकट्ठे करते तो हो गया क्या समष्टि। कहते समष्टि व्यष्टि के भेद मत समझ लेना, जैसे तुहानू हुण पहलां दृष्टांत दिता, जैसे हुण जे तुहानू पुछे शरीर केड़ा बई आपां की कहांगे ये शरीर है, ये शरीर थोड़ी है, ये हाथ है, फिर कहांगे ये शरीर है, नहीं नहीं ये भी हाथ है, ये शरीर है, ये तो सिर है, ये शरीर है, ये तो छाती है, ये शरीर है, ये तो पैर है लत है, ये शरीर है, ये तो पैर है, तो शरीर फिर किनू कहांगे, सारयानू मिला के शरीर कहांगे। कले कले की कोई बुकत नहीं है, वह कला अलग हो भी नहीं सकता। हुण कला कला अंग नू कले कले नू कर दे तो कदों होगा कला कला, वो फिर यह रहेगा शरीर, फिर शरीर नहीं रहेगा। उन्होंने कहने का तात्पर्य है कि तुसी हुण अपने आप नू ब्रह्मा जी तो जां भगवान तो अलग मत समझो, तुसी अलग नहीं हो सकते है। हुण तू अच्छे हाथ नू अग अलग कर दो, इनू अलग कर दो, ते की इहदा मुल रह जाएगा, शरीर नू कहांगे फिर तो सारे अंग अंग अलग अलग हो गए, शरीर तो रहा ही ना। जे व्यष्टि कहोगे वो कह रहा समष्टि व्यष्टि दे विच भेद मत समझो, एकता दस रहे हैं कि तुसी जेडे अपने आप नू अलग समझ रहे ना स्थूल शरीर नू लै करके, ताड़ा स्थूल शरीर अलग नहीं आ, अलग हो भी नहीं सकता। तू जीव नहीं हो, बस ये है। हुण तुसी ये दसो जो आप कहने भी ब्रह्म सर्वत्र व्यापक है, ठीक है वह संत तुसी मानते भी जे, केड़ा नहीं मानता भी ब्रह्म है तो सारी जगह हैगा, खाली गुरुद्वारे विच जां मसीत विच जां मंदिर विच खाली भगवान बैठा ऐसा तो नहीं ना। जे खाली उत्थे बैठा होवे तां आपां इत्थे बैठे अरदास करन दे ते किहड़ी कौन सुनेगा, फिर वो तो गुरुद्वारे च बैठा जां मंदिर च बैठा जां मसीत च बैठा, साडी अरदास कौन सुनू। तो फिर आप कभी कभी बोलते भी नहीं, मन ही मन अरदास कर देने, तो जो अंदर ना हो फिर कौन सुनेगा। यदा मतलब की होया अंदर बाहर एक रस है वो, ठीक है ना। अच्छा हुण जे वो एक रस अंदर बाहर एक रस तो आप कह दें तो असी जीव हाँ असी उहदे नाल विछड़ गए, तो फिर किदां विछड़े तुसीं दसो ना। हाजर नाजर की गल छो, व्यापक है वो व्यापक है, तो फिर तुसी कित्थे बैठे जे जो तुसी भगवान नू सर्वत्र व्यापक व्यापक समझ लिया सर्वत्र, तो तुसी उस जेड़ा सर्वत्र है वा उस तो तुसी बाहर जे, तो फिर कैसे विछड़ गए। समुंदर नालों जेड़ा है बूंद कैसे विछड़ जाएगी, जब विछड़ विछड़ेगी तो जड़ा जड़ा गुण समुद्र के जल में है वो ही गुण दूसरे जल में है, तो एक रूप ना हो। कहने का मतलब है समष्टि व्यष्टि का, ठीक है ना। किसे चल गया नीचे तहां भिन्नत्ते सति सत्य भिन्नत्ते सत भिन्न सत्ता कत्तम तदात्यम, ये तदात्म का लक्षण दस रहे हैं। भिन्नत्ते सत्य सती है आड़ा है ना, कि वो आ जड़ा खंडाकार है ना वो आकार है, भिन्नत्ते सति ਬਿੰਨ ਸੱਤਾ ਕਤਵਮ ਤਦਾਤਮ, ਕਹਿੰਦਾ ਬਿੰਨ ਹੋਣ ਦੇ ਨਾਲ ਬਾਵਜੂਦ ਵੀ ਉਹ ਇੱਕ ਹੀ ਹੈ। ਦੇਖੋ ਹੁਣ ਇਹਦੀ ਪਰਿਭਾਸ਼ਾ ਸੁਣ ਲਓ, ਜੋ ਜੋ ਪਦਾਰਥ ਵਿਵਹਾਰ ਦ੍ਰਿਸ਼ਟੀ ਤੇ ਪਰਸਪਰ ਬਿੰਨ ਹੋਤੇ ਹੋਵੇ ਵੀ ਵਾਸਤਵ ਤੇ ਏਕ ਸੱਤਾ ਵਾਲੇ ਹੋਵੇ ਹੈ, ਤਿੰਨੋ ਦੋ ਪਦਾਰਥੋਂ ਕਾ ਤਦਾਤਮ ਸੰਬੰਧ ਹੋਵੇ ਹੈ। ਕੀ ਕਹਿ ਰਹੇ,
ਅਲੱਗ ਅਲੱਗ ਹੋਣ, ਸੱਤਾ ਉਹਨਾਂ ਦੀ ਇੱਕ ਹੋਵੇ,
ਸੱਤਾ ਇੱਕ ਹੋਵੇ, ਉਹਨੂੰ ਕਹਿੰਦੇ ਤਦਾਤਮ ਸੰਬੰਧ। ਹੁਣ ਜਿਹੜੇ ਸਮਸ਼ਟੀ ਸਰੀਰ ਹੈ ਔਰ ਵਿਅਸ਼ਟੀ ਸਰੀਰ ਹੈ, ਇਹਦੀ ਸੱਤਾ ਕਿਹੜੀ ਹੈ? ਫਿਰ ਟਿਊਬ ਹੋ ਗਿਆ, ਪੱਖਾ ਹੋ ਗਿਆ, ਇਹਦੀ ਸੱਤਾ ਇੱਕ ਆ, ਔਰ ਬਿਜਲੀ ਦੀ ਸਾਰੀ ਦੀ, ਜਿਹੜੀ ਤੁਹਾਡੇ ਘਰ ਬਿਜਲੀ ਆ, ਉਹ ਇਹਦੇ ਘਰ ਬਿਜਲੀ ਹੋ ਗਈ, ਉਹਦੇ ਘਰ ਬਿਜਲੀ ਆ, ਉਹਦੀ ਸੱਤਾ ਇੱਕ ਨਾ ਹੋਈ, ਤੇ ਫਿਰ ਅਲੱਗ ਅਲੱਗ ਕੈਸੇ ਹੋ ਗਏ? ਇਹਨੂੰ ਕਹਿੰਦੇ ਤਦਾਤਮ ਸੰਬੰਧ। ਠੀਕ ਹੈ ਨਾ। ਹੁਣ ਐਸੇ ਬ੍ਰਹਮ ਹੈ ਔਰ ਆਤਮਾ ਹੈ, ਉਹਨਾਂ ਦੀ ਕਿਹੜੀ ਸੱਤਾ ਹੈ? ਬੋਲੋ ਸੱਤਾ ਦਾ ਨਾਮ ਬੋਲੋ, ਪਰਮਾਰਥਕ ਸੱਤਾ। ਬ੍ਰਹਮ ਦੀ ਸੱਤਾ ਕਿਹੜੀ ਹੈ? ਆਤਮਾ ਦੀ ਸੱਤਾ ਕਿਹੜੀ ਹੈ? ਤੇ ਕੀ ਸੰਬੰਧ ਹੋਇਆ ਇਹਨਾਂ ਦਾ? ਹਾਂ, ਤਦਾਤਮ ਹੈ, ਜੋ ਅਲੱਗ ਨੀ ਹੋ ਸਕਦਾ, ਦੇਖਣੇ ਨੂੰ ਅਲੱਗ ਲੱਗ ਰਿਹਾ ਹੈ, ਖਾਲੀ ਦੇਖਣੇ ਨੂੰ ਅਲੱਗ ਲੱਗ ਰਿਹਾ, ਅਲੱਗ ਹੈ ਨਹੀਂ। ਹਾਂ, ਇਹ ਇਸ ਵਾਸਤੇ ਇੱਥੇ ਜ਼ਿਆਦਾ ਜ਼ੋਰ ਲਾਉਣ ਡਿਆ ਤਦਾਤ ਸੰਬੰਧ ਤੇ, ਹੈ ਨਾ। ਤਦਾਤ ਸੰਬੰਧ ਹੋਵੇ ਹੈ, ਜੈਸੇ ਤੰਤੂ ਪਟ ਆਦਿਕੋ ਕਾ ਤਥਾ ਗੁਣ ਗੁਣੀ ਆਦਿਕੋ ਕਾ ਤਦਾਤ ਸੰਬੰਧ ਹੋਵੇ ਹੈ। ਤੰਤੂ ਔਰ ਪਟ, ਪਟ ਮੈਨੇ ਕੱਪੜਾ, ਤੰਤੂ ਮੈਨੇ ਧਾਗੇ, ਔਰ ਧਾਗਿਆਂ ਦਾ ਔਰ ਕੱਪੜੇ ਦਾ ਕਿਹੜਾ ਸੰਬੰਧ ਹੋ ਗਿਆ? ਤੇ ਧਾਗੇ ਕੱਢ ਲਓ, ਧਾਗੇ ਮੈਨੂੰ ਦੇ ਦਿਓ, ਕੱਪੜਾ ਤੁਸੀਂ ਲੈ ਜਿਓ, ਹੈ ਕੋਈ ਰਹੂਗਾ? ਤੰਤੂ ਕੱਢ ਲਓ, ਕੱਪੜੇ ਦੀ ਕੋਈ ਸੱਤਾ ਨਹੀਂ ਰਹਿ ਜਾਏਗੀ। ਜੈਸੇ ਘੜੇ ਦੇ ਵਿੱਚ ਮਿੱਟੀ ਕੱਢ ਲੇ, ਕੋਈ ਸੱਤਾ ਨਹੀਂ ਰਹਿ ਜਾਏਗੀ। ਐਸੇ ਹੀ ਇਹ ਸੰਸਾਰ ਦੇ ਵਿੱਚੋਂ ਬ੍ਰਹਮ ਨਾਮ ਦੀ ਚੀਜ਼ ਨਿਕਲ ਜਾਵੇ, ਕੋਈ ਸੱਤਾ ਨਹੀਂ ਰਹਿ ਜਾਏਗੀ। ਠੀਕ ਹੈ ਨਾ। ਤਹਾ ਹਿਰਣ ਗਰਭ ਕੀ ਅਭੇਦ, ਦੇਖ ਲਓ ਹੁਣ ਫਿਰ ਇਹ ਸਾਰੇ ਦੱਸਣ ਦਾ ਕੀ ਤਾਤਪਰ ਹੋਇਆ, ਆਹ ਗੱਲ ਧਿਆਨ ਨਾਲ ਸੁਣ ਲਿਓ। ਆਉਂਦੇ ਨਾ ਜਿੱਦਾਂ ਕਹੋ, ਆਪਾਂ ਦੱਸਿਆ ਸੀ ਕਿਸੇ ਨੂੰ ਉਦਣ ਪਿਛਲੀ ਵਾਰ, ਵੀ ਜਿਹੜੀ ਅਹਿੰਗਰੇ ਉਪਾਸਨਾ ਹੈ, ਉਹ ਜਿਹਦਾ ਵੀ ਤੁਹਾਡਾ ਇਸ਼ਟ ਦੇਵ ਹੋਏ ਉਹਨੂੰ ਤੁਸੀਂ ਅਭੇਦ ਚਿੰਤਨ ਕਰਨਾ। ਜੈਸੇ ਮੈਂ ਗੁਰੂ ਨਾਨਕ ਹੂੰ, ਇਹ ਵੀ ਉਪਾਸਨਾ ਹੈ, ਇਹਨੂੰ ਹੰਕਾਰ ਨਾ ਸਮਝਣਾ। ਲੈ, ਇਹ ਗੁਰੂ ਨਾਨਕ ਕਿੱਥੋਂ ਹੋ ਗਿਆ? ਸਰੀਰ ਨੂੰ ਨੀ ਕਹਿ ਰਹੇ ਸਰੀਰ ਗੁਰੂ ਨਾਨਕ ਹੈ, ਜੋਤ ਨੂੰ ਕਹਿ ਰਹੇ ਹਾਂ। ਹਾਂ, ਸਰੀਰ ਨੂੰ ਲੈ ਕੇ ਕਹਾਂਗੇ ਗਲਤ ਹੈ। ਹਾਂ, ਇੱਕ ਚੀਜ਼ ਹੈ, ਸੱਤਾ ਕਹਿ ਲੋ ਤੇ ਜੋਤ ਕਹਿ ਲੋ। ਹਾਂ, ਜੇ ਸੱਤਾ ਨੂੰ ਲੈ ਕੇ ਕਹਾਂਗੇ ਤਾਂ ਫਿਰ ਤਾਂ ਠੀਕ ਹੈ, ਤੇ ਜੇ ਮੈਂ ਹੀ ਗੁਰੂ ਨਾਨਕ ਜੈਸੇ ਮੈਂ ਐਸੇ ਹੂੰ, ਉਹ ਘਮੰਡ ਹੋ
ਗਿਆ,
ਉਹ ਘਮੰਡ ਹੈ। ਅਬ ਠੀਕ ਤਰ੍ਹਾਂ ਹੁਣ ਸਮਝ ਲਿਓ। ਤਾਂ ਹਿਰਣ ਗਰਭ ਕੀ ਅਭੇਦ ਉਪਾਸਨਾ ਕਰਕੇ ਇਸ ਪੁਰਸ਼ ਕੋ ਤਾਂ ਹਿਰਣ ਗਰਭ ਭਾਵ ਕੀ ਪ੍ਰਾਪਤੀ ਰੂਪ ਫਲ ਹੋਵੇ ਹੈ। ਅਭੇਦ, ਅਭੇਦ ਮਣੇ, ਅਭੇਦ ਮਣੇ, ਹਾਂ, ਕਿਹਦੇ ਵਿੱਚ? ਹਾਂ, ਏਦਾਂ ਕਰੋਗੇ ਉਪਾਸਨਾ ਤਾਂ ਫਿਰ ਤਾਂ ਹੰਕਾਰ ਨਹੀਂ ਹੈ। ਹਾਂ, ਜੇ ਕਹੋ ਮੈਂ ਗੁਰੂ ਨਾਨਕ ਨੂੰ ਘੱਟ ਹੂੰ, ਮੈਂ ਵੀ ਗੁਰੂ ਨਾਨਕ ਹੂੰ, ਇਹ ਹੰਕਾਰ ਹੈ, ਇਹ ਘਮੰਡ ਹੈ। ਜੇ ਅਭੇਦ ਉਪਾਸਨਾ ਕਰੋਗੇ, ਜੈਸੇ ਦੱਸ ਰਹੇ ਆ, ਦੇਖੋ ਤਾਂ ਹਿਰਣ ਗਰਭ ਕੀ ਅਭੇਦ ਉਪਾਸਨਾ ਕਰਕੇ ਇਸ ਪੁਰਸ਼ ਕੋ ਤਾਂ ਹਿਰਣ ਗਰਭ ਭਾਵ ਕੀ ਪ੍ਰਾਪਤੀ ਰੂਪ ਫਲ ਹੋਵੇ ਹੈ। ਫਲ ਕੀ ਮਿਲੇਗਾ ਉਹਨੂੰ ਅਭੇਦ ਉਪਾਸਨਾ ਕਰਨੇ ਦੀ? ਕਿ ਮੈਂ ਹੀ ਬ੍ਰਹਮਾ ਜੀ ਹੂੰ, ਬਸ ਇਹੀ ਚਿੰਤਨ ਕਰੇ, ਮੈਂ ਬ੍ਰਹਮਾ ਜੀ ਹੂੰ, ਮੈਂ ਬ੍ਰਹਮਾ ਜੀ ਹੂੰ, ਤੇ ਕੀ ਹੋ ਗਿਆ? ਉਹ ਬ੍ਰਹਮਾ ਜੀ ਬਣ ਜਾਏਗਾ, ਬ੍ਰਹਮ ਲੋਕ ਦੀ ਪ੍ਰਾਪਤੀ ਹੋ ਜਾਏਗੀ।
ਜਿਵੇਂ ਉਹ ਹੁੰਦੀ ਹੈ ਜੀ, ਉਹ ਕਰਦੀ ਕਰਦੀ ਉਹ ਬੱਚਾ ਬਣ ਜਾਂਦਾ, ਕੀ
ਕਹਿੰਦੇ ਪ੍ਰਿੰਟ ਨੀ ਹੁੰਦੀ ਇੱਕ, ਹਨਾ, ਭ੍ਰਿੰਗੀ ਕੀਟ, ਉਹ ਇੱਕ ਕੀੜੇ ਨੂੰ ਫੜ ਕੇ ਲਿਆ ਕੇ ਨਾ ਤੇ ਆਪਣੇ ਬਿੱਲ ਦੇ ਵਿੱਚ ਬੰਦ ਕਰ ਦੇਗਾ, ਤੇ ਉਹਦੇ ਉੱਤੇ ਭਿਣ ਭਣਾਉਂਦਾ ਰਹੇਗਾ, ਪੀ ਪੀ ਕਰਦਾ ਰਹੇਗਾ, ਉਹ ਭਿਣ ਭਣਾਉਂਦਾ ਰਹੇਗਾ, ਉਹਦੇ ਮਾਰਦਾ ਨੀ ਉਹਨੂੰ, ਉਹਨੂੰ ਬੇਹੋਸ਼ ਕਰਦਾ ਹੈ ਡੰਗ ਮਾਰ ਕੇ, ਤੇ ਉਹਦੀ ਭਣੀ ਭਣੀ ਦੀ ਆਵਾਜ਼ ਦੇ ਨਾਲ ਡਰਦੇ ਨਾਲ ਨਾਲ ਨਾ ਕੀ ਹੋ ਜਾਏਗਾ, ਉਹਦਾ ਚਿੰਤਨ ਕਰਦਾ ਕਰਦਾ ਉਹਦਾ ਹੀ ਰੂਪ ਹੋ ਜਾਂਦਾ। ਹੁਣ ਚਿੰਤਨ ਦਾ ਕੀ ਫਲ ਹੋਇਆ ਦੱਸੋ?
ਚਿੰਤਨ ਦਾ ਉਹੀ ਰੂਪ ਹੋ ਜਾਂਦਾ।
ਦੇਖ ਲੋ ਇੰਨਾ ਇਸ ਨੇ ਕਹੋ ਕੇ ਚਿੰਤਨ ਕਰਿਆ
ਉਦੋਂ ਹੀ ਰੂਪ ਹੋ ਕੇ ਉਹਦੇ ਚ ਮਿਲ ਜਾਵਾਂ
ਚਿੰਤਨ ਕਰਾਂਗੇ ਤੇ ਕਹਿਣ ਦਾ ਤਾਤਪਰ ਕੀ ਹੋਇਆ ਜਦੋਂ ਤੁਸੀਂ ਇਹ ਕਹਿ ਰਹੇ ਹੋ ਮੈਂ ਗੁਰੂ ਨਾਨਕ ਹੂੰ ਮੈਂ ਆਪਣੇ ਮਨ ਚ ਮੈਂ ਗੁਰੂ ਗੋਬਿੰਦ ਸਿੰਘ ਜਾਂ ਮੈਂ ਹੀ ਗੁਰੂ ਨਾਨਕ ਹੂੰ ਤੇ ਕਿਹਦਾ ਚਿੰਤਨ ਹੋ ਰਿਹਾ ਤੇ ਕਿਹਦੇ ਚ ਮਿਲੋਗੇ ਬਸ ਇਹ ਹੈ ਚਿੰਤਨ ਇਹ ਜਿਹੜਾ ਦੂਜਾ ਜੈਸੇ ਉਹ ਪਿਆਰਾ ਸਿੰਘ ਕਹਿੰਦਾ ਮੈਂ ਉਹ ਘਮੰਡ ਹੈ ਇਹ ਉਪਾਸਨਾ ਕਰਨੀ ਘਮੰਡ ਨਹੀਂ ਹੈ ਆਪਾਂ ਉਪਾਸਨਾ ਕਰਕੇ ਆਪਾਂ ਕਿਸੇ ਨੂੰ ਦੱਸਣਾ ਥੋੜੀ ਇਧਰ ਆ ਓਏ ਮੈਂ ਗੁਰੂ ਨਾਨਕ ਹੂੰ ਉਹ ਘਮੰਡ ਹੈ ਮੈਂ ਗੁਰੂ ਨਾਨਕ ਤੁਸੀਂ ਮੈਨੂੰ ਮੱਥਾ ਟੇਕੋ ਮੈਨੂੰ ਪੂਜਾ ਮੇਰੀ ਪੂਜਾ ਕਰੋ ਇਹਨੂੰ ਕਹਿੰਦੇ ਅਹੰਕਾਰ ਇਹਨੂੰ ਕਹਿੰਦੇ ਉਪਾਸਨਾ ਮੈਂ ਚਿੰਤਨ ਕਰਨਾ ਮੈਂ ਗੁਰੂ ਨਾਨਕ ਹੂੰ ਦੱਸਣਾ ਥੋੜੀ ਕਿਸੇ ਨੂੰ ਮੈਂ ਵਿਸ਼ਨੂੰ ਹੂੰ ਮੈਂ ਸ਼ੰਕਰ ਹੂੰ ਮੈਂ ਹੀ ਬ੍ਰਹਮ ਹੂੰ ਇਹ ਅਹੰਕਾਰ ਨਹੀਂ ਹੈ ਇਹਦੇ ਨਾਲ ਤੇ ਜਿਹਦਾ ਤੁਸੀਂ ਚਿੰਤਨ ਕਰੋਗੇ ਉਹਦਾ ਹੀ ਰੂਪ ਹੋ ਜਾਓ
ਉਹੀ ਜੇ ਉਹਦੇ ਜੇ ਆਪਾਂ ਉਹਦੇ ਚਿੰਤਨ ਕਰਾਂਗੇ ਫਿਰ ਆਟੋਮੈਟਿਕ ਸਰੀਰ ਵੀ ਕੰਟਰੋਲ ਚਾਹੁੰਦੇ ਕਿ ਉਹਦੇ ਗੁਣੋਂ ਆਪਾਂ ਨੂੰ ਉਹਦੇ ਬਣਾਉਣੇ
ਪੈਣਗੇ ਬਣਾਉਣੇ ਨਹੀਂ ਪੈਣਗੇ ਆਪਣੇ ਆਪ ਆ ਜਾਣਗੇ ਤੁਹਾਨੂੰ ਇੱਕ ਵਾਰੀ ਦ੍ਰਿਸ਼ਟਾਂਤ ਦਿੱਤਾ ਸੀ ਮਹਾਭਾਰਤ ਦਾ ਇੱਕ ਵਾਰੀ ਆਚਾਰੀਆ ਦਰੋਣ ਜਦੋਂ ਕੌਰਵਾਂ ਪਾਂਡਵਾਂ ਨੂੰ ਧਨੁਸ਼ ਵਿੱਦਿਆ ਦੀ ਸਿੱਖਿਆ ਦੇ ਰਹੇ ਸੀ ਤੇ ਇੱਕ ਵਾਰੀ ਜੰਗਲ ਦੇ ਵਿੱਚ ਘੁੰਮਣ ਚਲੇ ਗਏ ਕੁੱਤਾ ਵੀ ਉਹਨਾਂ ਦੇ ਨਾਲ ਸੀ ਤੇ ਇੱਕ ਭੀਲ ਲੜਕਾ ਸੀ ਉਹ ਆਪਣੇ ਕੁਟੀਆ ਬਣਾ ਕੇ ਨਾ ਉੱਥੇ ਬੈਠਾ ਸੀ ਧਿਆਨ ਕਰਨ ਲਿਆ ਤੇ ਕੁੱਤਾ ਭੌਂਕੇ ਤੇ ਉਹਦਾ ਧਿਆਨ ਭੰਗ ਹੋ ਰਿਹਾ ਸੀ ਉਹਨੇ ਬਾਣ ਮਾਰੇ ਤਿੰਨ ਚਾਰ ਕੁੱਤਾ ਜ਼ਖਮੀ ਵੀ ਨਹੀਂ ਹੋਇਆ ਉਹਦੇ ਮੂੰਹ ਦੇ ਵਿੱਚ ਜਾ ਕੇ ਉਹਨਾਂ ਦਾ ਉਹਨਾਂ ਭੌਂਕਣਾ ਬੰਦ ਕਰਤਾ ਜ਼ਖਮੀ ਨਹੀਂ ਹੋਇਆ ਤੇ ਉਹ ਜਦੋਂ ਕੁੱਤਾ ਬਾਣ ਦੇ ਉਹਦੇ ਮੂੰਹ 'ਚ ਤੇ ਉੱਧਰ ਆਇਆ ਨਾ ਆਚਾਰੀਆ ਦਰੋਣ ਵੱਲ ਉਹ ਤੇ ਫਿਰ ਵਿੱਦਿਆ ਦੇ ਜਾਣ ਪਛਾਣ ਵਾਲੇ ਸੀ ਮੈਂ ਕਿਹਾ ਵੀ ਇਹ ਵਿੱਦਿਆ ਕਿਹਦੇ ਪਾਸ ਇਹਨੇ ਤੇ ਉਹ ਮੂੰਹ ਭਰ ਦਿੱਤਾ ਬਾਣਾਂ ਨਾਲ ਤੇ ਉਹਨਾਂ ਦੇਖਿਆ ਵੀ ਚਲੋ ਇਹ ਬਾਣ ਕਿੱਧਰੋਂ ਆਇਆ ਇੱਧਰੋਂ ਆਇਆ ਬਾਣ ਤੇ ਦੇਖੀਏ ਸੀ ਏਡਾ ਯੋਧਾ ਕਿਹੜਾ ਜਾ ਕੇ ਦੇਖਿਆ ਤੇ ਉਹ ਭੀਲ ਲੜਕਾ ਉਹਨੇ ਕਿਹਾ ਗੁਰੂ ਦੇਵ ਪ੍ਰਣਾਮ ਅਰਜਨ ਕਹਿੰਦਾ ਇਹ ਤੇਰੇ ਗੁਰੂ ਜੀ ਕੈਸੇ ਹੋ ਗਏ ਉਹ ਕਹਿੰਦਾ ਗੁਰੂ ਭਾਈਆਂ ਨੂੰ ਵੀ ਪ੍ਰਣਾਮ ਆਚਾਰੀਆ ਦਰੋਣ ਕਹਿੰਦੇ ਤੂੰ ਅਰਜਨ ਦੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਵੀ ਮੈਂ ਤੇਰਾ ਗੁਰੂ ਕੈਸੇ ਹੋ ਗਿਆ ਕਹਿੰਦਾ ਆਪ ਹੀ ਮੇਰੇ ਗੁਰੂ ਹੈ ਕਹਿੰਦਾ ਜਦੋਂ ਮੈਂ ਤੈਨੂੰ ਸ਼ਿਕਸ਼ਾ ਹੀ ਨਹੀਂ ਦਿੱਤੀ ਤੇ ਮੈਂ ਤੇਰਾ ਗੁਰੂ ਕਿੱਦਾਂ ਹੋ ਗਿਆ ਕਹਿੰਦਾ ਮੇਰੀ ਕੁਟੀਆ 'ਚ ਤੇ ਆ ਜਾਓ ਕੁਟੀਆ 'ਚ ਲੈ ਕੇ ਗਿਆ ਆਚਾਰੀਆ ਦਰੋਣ ਜੀ ਨੇ ਮਿੱਟੀ ਦੀ ਮੂਰਤੀ ਬਣਾਈ ਹੈ ਨਾ ਉਹਦੀ ਉਪਾਸਨਾ ਕਰ ਰਿਹਾ ਉਹਦਾ ਧਿਆਨ ਕਰ ਰਿਹਾ ਕਹਿੰਦਾ ਇਹ ਜਿਹੜੀ ਫਿਰ ਤੂੰ ਮੈਂ ਤੇਰਾ ਗੁਰੂ ਕਿੱਦਾਂ ਕਹਿੰਦਾ ਤੁਸੀਂ ਇਹਨਾਂ ਨੂੰ ਸ਼ਿਕਸ਼ਾ ਦਿੰਦੇ ਹੋ ਤੇ ਮੈਂ ਦੇਖਦਾ ਹੁੰਦਾ ਸੀ ਤੇ ਮੈਂ ਤੁਹਾਡੀ ਉਪਾਸਨਾ ਕਰ ਰਿਹਾ ਤੇ ਉਹ ਕਹਿਣ ਦਾ ਤਾਤਪਰ ਇਹ ਕਹਿੰਦਾ ਇਹ ਤਾਂ ਮੈਂ ਅਰਜਨ ਉਹਨਾਂ ਨੂੰ ਸ਼ਿਕਸ਼ਾ ਦਿੱਤੀ ਨਹੀਂ ਅਜੇ ਤੇ ਕਹਿਣ ਦਾ ਮਤਲਬ ਇਹ ਆਚਾਰੀਆ ਦੀ ਉਪਾਸਨਾ ਕਰਨ ਦੇ ਨਾਲ ਜਿਹੜੇ ਆਚਾਰੀਆ 'ਚ ਗੁਣ ਸੀ ਉਹ ਆਪਣੇ ਆਪ ਉੱਚਾ ਲਿਆਉਣੇ ਨਹੀਂ ਪੈਂਦੇ ਉਹ ਆਪਣੇ ਆਪ ਉਹਦੇ 'ਚ ਆਉਣਗੇ ਇਸ ਵਾਸਤੇ ਬ੍ਰਹਮਾ ਜੀ ਨੂੰ ਤੁਸੀਂ ਹੁਣ ਗੁਣ ਕੀ ਪੈਦਾ ਕਰੋਗੇ ਅੰਦਰੋਂ ਹੋਰ ਦੇਖ ਲਓ ਤੁਸੀਂ ਕਿਹਦੀ ਕਰਨੀ ਹੈ ਜਿਹਦੇ ਕਰੋਗੇ ਉਹਦੇ ਆਉਣਾ ਚਿੰਤਨ ਜਿਹਦਾ ਵੀ ਕਰੋਗੇ ਹੈਨਾ ਜੇ ਹਿਰਣ ਗਰਭ ਦਾ ਕਰੋਗੇ ਤੇ ਬ੍ਰਹਮਾ ਜੀ ਰੂਪ ਬਣ ਜਾਓਗੇ ਜੇ ਮੈਂ ਬ੍ਰਹਮ ਹੂੰ ਐਸਾ ਚਿੰਤਨ ਕਰੋਗੇ ਤਾਂ ਸਰਵਤਰ ਵਿਆਪਕ ਬਣ ਜਾਓਗੇ ਬ੍ਰਹਮ ਬਣ ਜਾਓਗੇ ਹੁਣ ਸੋਚ ਲਓ ਕਿਹਦੀ ਕਰਨੀ ਹੈ ਹੋ ਗਿਆ ਨਾ ਜਾ ਕਾਰਨ ਤੇ ਇਹਾਂ ਸਮਸ਼ਟੀ ਵਿਅਸ਼ਟੀ ਸੂਕਸ਼ਮ ਸਰੀਰ ਰੂਪ ਉਪਾਧੀ ਕਾ ਤਦਾਤਮ ਵਰਣ ਕਰੀਕੇ ਤਾਂ ਹਿਰਨ ਗਰਭ ਤੇ ਤੇਜਸ ਦੋਨੋਂ ਕਾ ਤਦਾਤਮ ਵਰਣ ਕਰਿਆ ਹੈ ਕਹਿੰਦਾ ਇਸ ਵਾਸਤੇ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਜਿਹੜਾ ਸਮਸ਼ਟੀ ਵਿਅਸ਼ਟੀ ਹਿਰਨ ਗਰਭ ਔਰ ਤੇਜਸ ਨਾਮਾ ਜਿਹੜਾ ਜੀਵ ਹੈ ਨਾ ਉਹਨਾਂ ਦੀ ਏਕਤਾ ਦੱਸੀ ਹੈ ਤੇ ਜੇ ਹੁਣ ਜਿਹੜਾ ਸੂਕਸ਼ਮ ਸਰੀਰ ਦੇ ਅਭਿਮਾਨੀ ਆ ਉਹ ਜੇ ਹੁਣ ਤੁਸੀਂ ਕਰੀ ਜਾਓ ਵੀ ਮੈਂ ਬ੍ਰਹਮਾ ਜੀ ਹੂੰ ਤੇ ਕੀ ਹੋਏਗਾ ਅਭੇਦ ਉਪਾਸਨਾ ਮੈਨੇ ਭੇਦ ਨਹੀਂ ਰਹਿਣਾ ਚਾਹੀਦਾ ਵੀ ਮੈਂ ਅਲੱਗ ਹੂੰ ਤੇ ਉਹ ਅਲੱਗ ਹੂੰ ਹੁਣ ਉਪਾਸਨਾ ਤੇ ਰਾਵਣ ਨੇ ਵੀ ਕੀਤੀ ਸੀ ਬ੍ਰਹਮਾ ਜੀ ਦੀ ਉਹ ਕਹਿੰਦੇ ਬ੍ਰਹਮਾ ਜੀ ਰੂਪ ਹੋ ਗਿਆ ਉਹਨੇ ਅਭੇਦ ਨਹੀਂ ਕੀਤੀ ਉਹਨੇ ਕੀ ਕੀਤੀ ਸੀ ਮੈਂ ਬ੍ਰਹਮਾ ਜੀ ਦੀ ਆਰਾਧਨਾ ਕਰੂੰਗਾ ਉਹ ਆਉਣਗੇ ਤੇ ਮੈਨੂੰ ਵਰਦਾਨ ਦੇਣਗੇ ਦੋ ਹੋ ਗਏ ਨਾ ਤਾਂ ਹੀ ਕੀਤੀ ਸੀ ਨਾ ਕਿ ਮੈਂ ਆਉਣਗੇ ਮੈਨੂੰ ਵਰਦਾਨ ਦੇਣਗੇ ਤਾਂ ਉਹਨੇ ਉਪਾਸਨਾ ਸ਼ੁਰੂ ਕਰਤੀ ਤੇ ਫਿਰ ਆਏ ਕੀ ਚਾਹੀਦਾ ਵੀ ਮੈਨੂੰ ਆਇਆ ਚਾਹੀਦਾ ਜੀ ਤੇ ਜੇ ਅਭੇਦ ਕਰਦਾ ਮੈਂ ਬ੍ਰਹਮਾ ਜੀ ਹੂੰ ਫਿਰ ਮੰਗ ਕਿੱਥੋਂ ਰਹਿ ਜੂਗੀ ਮੰਗੋ ਕਿਸੇ ਕੋ, ਕੋਈ ਦੂਸਰਾ ਹੋਊ ਤੇ ਉਹਦੇ ਕੋਲ ਮੰਗੋਗੇ, ਜਦੋਂ ਕਿਸੇ ਕੋ ਦੂਸਰਾ ਹੋਊ ਤੇ ਉਹਦੇ ਕੋਲ ਮੰਗੋਗੇ, ਤੇ ਜਦੋਂ ਹੈ ਕੋਈ ਨੀ ਮੈਂ ਇੱਕ ਹੀ ਹੋਊ ਤੇ ਕਿਹਦੇ ਕੋਲ ਮੰਗਣਾ ਫਿਰ। ਇਸ ਲਈ ਅਭੇਦ ਉਪਾਸਨਾ ਕਰੋ ਜੇ ਕਰਨੀ ਹੈ, ਉਹ ਇਸੇ ਦੇ ਨਾਲ ਬ੍ਰਹਮ ਲੋਕ ਦੀ ਪ੍ਰਾਪਤੀ ਹੋ ਸਕਦੀ ਆ, ਔਰ ਕਿਸੇ ਸਾਧਨ ਨਾਲ ਬ੍ਰਹਮ ਲੋਕ ਦੀ ਪ੍ਰਾਪਤੀ ਹੋ ਵੀ ਨੀ ਸਕਦੀ। ਜਾਂ ਤੇ ਸੋ ਵਰਣਨ ਨਿਸ਼ਫਲ ਨਹੀਂ ਹੈ ਇਤੀ ਸ਼ੰਕਾ। ਨਿਆਇਕੋ ਨੇ ਜਾਤੀ ਵਿਅਕਤੀ ਦੋਨੋਂ ਕਾ ਤਦਾਤਮ ਸੰਬੰਧ ਅੰਗੀਕਾਰ ਕਰਿਆ ਨਹੀਂ, ਕਿੰਤੂ ਸਮਵਾਇ ਸੰਬੰਧ ਹੀ ਅੰਗੀਕਾਰ ਕਰਿਆ ਹੈ। ਜਾਂ ਤੇ ਜਾਤੀ ਵਿਅਕਤੀ ਕੇ ਤਦਾਤਮ ਸੰਬੰਧ ਤਦਾਤਮ ਦ੍ਰਿਸ਼ਟਾਂਤ ਕਰਕੇ ਸਮਸ਼ਟੀ ਵਿਅਸ਼ਟੀ ਕਾ ਤਦਾਤਮ ਅਤਿਅੰਤ ਵਿਰੁੱਧ ਹੈ। ਇਹ ਕਹਿ ਰਹੇ ਹੈ ਸ਼ੰਕਾਵਾਦੀ ਬੋਰਿਆ ਵੀ ਨਿਆਇਕੋ ਨੂੰ ਜਾਤੀ ਵਿਅਕਤੀ ਇਨ ਦੋਨੋਂ ਕਾ ਤਦਾਤਮ ਸੰਬੰਧ ਨਹੀਂ ਮੰਨਦੇ। ਉਹ ਕਿਹੜਾ ਮੰਨਦੇ ਆ? ਸਮਾਜ ਸੰਬੰਧ। ਉਹਨੇ ਕਿਹਾ ਜਾਤੀ ਵਿਅਕਤੀ ਦਾ ਤੁਸੀਂ ਤਦਾਤਮ ਸੰਬੰਧ ਦੱਸ ਦਿੱਤਾ, ਤੇ ਨਿਆਏ ਵਾਲੇ ਕੀ ਕਹਿੰਦੇ ਆ? ਉਹ ਕਹਿੰਦੇ ਸਮਾਜ ਸੰਬੰਧ ਹੈ, ਤੇ ਇਹ ਤੁਹਾਡਾ ਜਿਹੜਾ ਤਦਾਤਮ ਸੰਬੰਧ ਹੈ ਇਹਦਾ ਕੋਈ ਦ੍ਰਿਸ਼ਟਾਂਤ ਵੀ ਨਹੀਂ ਹੈ, ਇਸ ਲਈ ਇਹ ਵਿਰੁੱਧ ਹੈ। ਅਬ ਇਸ ਕਾ ਸਮਾਧਾਨ ਕਰਨ ਲੱਗੇ। ਲਕਸ਼ਣ ਪ੍ਰਮਾਣ ਇਨ ਦੋਨੋਂ ਕਰਕੇ ਹੀ ਵਸਤੂ ਕੀ ਸਿੱਧੀ ਹੋਵੇ। ਲਕਸ਼ਣ ਪ੍ਰਮਾਣ ਅਭਿਆਮ ਵਸਤੂ ਸਿੱਧੀ, ਇੱਕ ਪਰਿਭਾਸ਼ਾ ਬਣਾ ਰੱਖੀ ਹੈ ਵੇਦ ਵਿੱਚ। ਲਕਸ਼ਣ ਪ੍ਰਮਾਣ ਅਭਿਆਮ ਵਸਤੂ ਸਿੱਧੀ, ਕਿਸੇ ਵਸਤੂ ਦੀ ਸਿੱਧੀ ਕਰਨੀ ਹੋਵੇ ਕਿਸੇ ਵਸਤੂ, ਉਹਦੀ ਕੀ ਉਹ 'ਚ ਦੋ ਗੁਣ ਦੱਸਣੇ ਪੈਣਗੇ। ਇੱਕ ਤਾਂ ਲਕਸ਼ਣ ਦੱਸਣਾ ਪਏਗਾ ਉਹ ਵਸਤੂ ਕੈਸੀ ਹੈ, ਠੀਕ ਹੈ ਨਾ। ਫਿਰ ਪ੍ਰਮਾਣ ਦੱਸੋ
ਕਿਹਦੇ ਵਰਗੀ ਹੈ
ਨਾ, ਉਹ ਕਿਹਦੇ ਵਰਗੀ, ਉਹ ਤਾਂ ਲਕਸ਼ਣ ਹੋ ਗਿਆ। ਹਾਂ ਫਿਰ ਪ੍ਰਮਾਣ ਦੱਸੋ, ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਡੇ ਕੋਲ ਕੀ ਪ੍ਰਮਾਣ ਹੈ? ਫਿਰ ਪ੍ਰਮਾਣ ਦੱਸਣਾ ਪਊਗਾ, ਹੈ ਨਾ। ਇਸ ਵਾਸਤੇ ਲਕਸ਼ਣ ਪ੍ਰਮਾਣ ਅਭਿਆਮ ਵਸਤੂ ਸਿੱਧੀ। ਸਮਾਧਾਨ, ਲਕਸ਼ਣ ਪ੍ਰਮਾਣ ਇਨ ਦੋਨੋਂ ਕਰਕੇ ਹੀ ਵਸਤੂ ਕੀ ਸਿੱਧੀ ਹੋਵੇ ਹੈ, ਜਿਹੜਾ ਸ਼ਾਸਤਰਕਾਰੋਂ ਕਾ ਨਿਯਮ ਹੈ, ਠੀਕ ਹੈ। ਜਾਂ ਤੇ ਸਮਵਾਇ ਕਾ ਕੋਈ ਲਕਸ਼ਣ ਤਥਾ ਪ੍ਰਮਾਣ ਸੰਭਵਤਾ ਨਹੀਂ, ਜਾਂ ਤੇ ਸੋ ਸਮਵਾਇ ਅੰਗੀਕਾਰ ਕਰਨੇ ਯੋਗ ਨਹੀਂ ਹੈ। ਸ਼ੰਕਾ, ਨਿੱਤ ਸੰਬੰਧ ਸਮਵਾਇਆ, ਇਹ ਫਿਰ ਸ਼ੰਕਾਵਾਦੀ ਬੋਲਿਆ, ਕਿਆ ਕਹਿ ਰਿਹਾ ਹੈ? ਨਿੱਤ ਸੰਬੰਧ ਸਮਵਾਇ, ਸਮਵਾਇ ਦਾ ਕਿਆ ਲਕਸ਼ਣ ਬਣਾਇਆ ਉਹਨੇ? ਜਿਹੜਾ ਸੰਬੰਧ ਨਿੱਤ ਹੋਵੇ, ਟੁੱਟਣ ਵਾਲਾ ਨਾ ਹੋਵੇ, ਉਹਨੂੰ ਕੀ ਕਹਾਂਗੇ? ਸਮਵਾਇ ਸੰਬੰਧ। ਨਿੱਤ ਸੰਬੰਧ ਸਮਵਾਇਆ ਅਰਥ ਜੇ ਹੈ, ਨਿੱਤ ਐਸਾ ਜੋ ਸੰਬੰਧ ਹੈ ਸੋ ਸਮਵਾਇ ਕਿਹਾ ਜਾਵੇ ਹੈ। ਜਿਹੜਾ ਸਮਵਾਇ ਕਾ ਲਕਸ਼ਣ ਵਿਦਿਆਮਾਨ ਹੈ ਤਥਾ ਤਾਂ ਸਮਵਾਇ ਵਿਸ਼ੇ ਪ੍ਰਤਿਅਕਸ਼ ਆਦਿਕ ਪ੍ਰਮਾਣ ਵੀ ਵਿਦਿਆਮਾਨ ਹੈ। ਜਾਂ ਤੇ ਤਾਂ ਸਮਵਾਇ ਕੇ ਲਕਸ਼ਣ ਪ੍ਰਮਾਣ ਕਾ ਅਭਾਵ ਕਹਿਣਾ ਅਸੰਗਤ ਹੈ। ਕਹਿੰਦਾ ਤੁਸੀਂ ਕਿਹਾ ਸਮਵਾਇ ਦਾ ਕੋਈ ਨਾ ਕੋਈ ਲਕਸ਼ਣ ਹੈ ਨਾ ਕੋਈ ਪ੍ਰਮਾਣ ਹੈ, ਉਹਨੇ ਦੋਨੋਂ ਦੱਸ ਦਿੱਤੇ, ਇਹ ਦੋਵੇਂ ਹੈ, ਤੇ ਫਿਰ ਇਹਨੂੰ ਤੁਸੀਂ ਕਿਉਂ ਨਹੀਂ ਮੰਨਦੇ? ਕਹਿੰਦੇ ਇਹਨੂੰ ਅਸੀਂ ਇਸ ਵਾਸਤੇ ਨਹੀਂ ਮੰਨਦੇ। ਆਹ ਸਮਾਧਾਨ ਸੁਣੋ, ਏਕਮੇਵਾ ਦਵਿਤੀਆ ਬ੍ਰਹਮ ਇੱਥੇ ਆਦਿਕ ਸੁਰਤੀਓ ਨੇ ਬ੍ਰਹਮ ਕੋ ਅਦਵਿਤੀਆ ਕਹਿਆ ਹੈ। ਕਹਿੰਦਾ ਜਦੋਂ ਇਹ ਸੁਰਤੀਆਂ ਹੈ ਤੇ ਬ੍ਰਹਮ ਨੂੰ ਕੀ ਕਹਿ ਰਹੇ ਹੈ? ਬ੍ਰਹਮ ਏਕ ਹੈ, ਅਦਵਿਤੀਆ ਮੈਨੇ ਏਕ, ਨਾ ਦਵਿ ਨਾ ਦੂਜਾ ਨਾ ਦਵਿਤੀਆ ਸੀ ਅਦਵਿਤੀਆ, ਜੋ ਜਿਹਦੇ ਵਿੱਚ ਦ੍ਵੈਤ ਭਾਵ ਨਹੀਂ ਹੈ ਉਹਨੂੰ ਕੀ ਕਹਾਂਗੇ? ਅਦਵਿਤੀਆ, ਅਦਵੈਤ, ਠੀਕ ਹੈ ਨਾ। ਬ੍ਰਹਮ ਅਦਵਿਤੀਆ ਕਹਿਆ ਸਾ ਬ੍ਰਹਮ ਕੀ ਅਦਵਿਤੀਆ ਰੂਪਤਾ ਸਮਵਾਇ ਕੋ ਨਿੱਤ ਮੰਨਣ ਵਿਸ਼ੇ ਸੰਭਵਤੀ ਨਹੀਂ। ਕਹਿੰਦਾ ਜਦੋਂ ਬ੍ਰਹਮ ਤੁਸੀਂ ਅਦਵਿਤੀਆ ਨਿੱਤ ਹੈ, ਬ੍ਰਹਮ ਇੱਕ ਹੈ ਔਰ ਨਿੱਤ ਹੈ, ਇੱਦਾਂ ਕਿਹਾ? ਅਬ ਸਮਵਾਇ ਨੂੰ ਤੁਸੀਂ ਨਿੱਤ ਕਹੀ ਜਾਂਦੇ, ਦੋ ਨਹੀਂ ਹੋਵੇ? ਜਦੋਂ ਸਮਵਾਇ ਨੂੰ ਵੀ ਨਿੱਤ ਮੰਨੋਗੇ ਤੇ ਦੋ ਹੋਗੇ ਜਾਂ ਹੋ ਜਾਣਗੇ। ਜਾਂ ਤੇ ਤਾਂ ਅਦਵੈਤ ਸੁਰਤੀ ਤੇ ਵਿਰੋਧ ਹੋਣੇ ਤੇ ਸੋ ਸਮਵਾਇ ਕਾ ਨਿੱਤਪਣਾ ਸੰਭਵਤਾ ਨਹੀਂ। ਕਹਿੰਦੇ ਸਮਵਾਇ ਕਾ ਨਿੱਤਪਣਾ ਕੈਸੇ? ਬ੍ਰਹਮ ਕਾ ਨਿੱਤਪਣਾ ਹੈ,
ਨਿੱਤ ਤਾਂ
ਇੱਕੋ ਹੀ ਰਹੂਗਾ। ਸ਼ੰਕਾ, ਤੁਹਾਰੇ ਮਤ ਵਿਸ਼ੇ ਅਬ ਸ਼ੰਕਾਵਾਦੀ ਫਿਰ ਇਹਨੂੰ ਵਿਦਾਂਤੀ ਨੂੰ ਸ਼ੰਕਾ ਕਰ ਰਿਹਾ, ਉਹ ਕਹਿ ਰਿਹਾ ਤੁਹਾਰੇ ਮਤ ਵਿਸ਼ੇ ਵੀ ਅਗਿਆਨ ਤਥਾ ਅਗਿਆਨ ਕਾ ਚੇਤਨ ਕੇ ਸਾਥ ਸੰਬੰਧ ਇਤਿਆਦਿਕ ਪਦਾਰਥ ਅਨਾਦੀ ਮਾਨੇ ਹੈ। ਅਨਾਦੀ ਤਾਂ ਮਾਨੇ ਹੈ, ਪਰ ਕੀ ਮਾਨੇ ਹੈ? ਸ਼ਾਂਤ ਅਨਾਦੀ। ਸ਼ਾਂਤ ਅਨਾਦੀ ਮਤਲਬ ਅਨਾਦੀ ਤਾਂ ਹੈ, ਪਤਾ ਨੀ ਕਦੋਂ ਤੋਂ ਚਲੇ ਆ ਰਹੇ ਹੈ, ਪਰ ਨਿੱਤ ਨਹੀਂ ਹੈ। ਸ਼ਾਂਤ ਅਨਾਦੀ ਮਨੇ ਜਦੋਂ ਗਿਆਨ ਹੋ ਜਾਏਗਾ ਉਦੋਂ ਸ਼ਾਂਤ ਹੋ ਜਾਣਗੇ, ਨਸ਼ਟ ਹੋ ਜਾਣਗੇ, ਠੀਕ ਹੈ ਨਾ। ਤਥਾ ਭਾਵ ਰੂਪ ਮਾਨੇ ਹੈ, ਔਰ ਜੋ ਜੋ ਪਦਾਰਥ ਅਨਾਦੀ ਭਾਵ ਰੂਪ ਹੋਵੇ ਹੈ ਸੋ ਸੋ ਪਦਾਰਥ ਨਿਤ ਹੀ ਹੋਵੇ ਹੈ। ਜਾਂ ਤੇ ਤਿੰਨ ਅਗਿਆਨ ਆਦਿਕ ਨਿਤ ਪਦਾਰਥੋਂ ਕੇ ਵਿਦਿਆਮਾਨ ਹੋਵੇ, ਸੋ ਬ੍ਰਹਮ ਕਾ ਅਦਵਿਤੀਆਪਣਾ ਕੈਸੇ ਸੰਭਵੇਗਾ। ਇਹਨੇ ਪ੍ਰਸ਼ਨ ਕਰ ਦਿੱਤਾ ਵੀ ਤੁਸੀਂ ਕਹਿੰਦੇ ਜੇ ਨਿਤ ਕੋਈ ਹੈ ਨੀ, ਤੁਸੀਂ ਅਗਿਆਨ ਨੂੰ ਔਰ ਅਗਿਆਨ ਦੇ ਕਾਰਜ ਨਿਤ ਨੀ ਮੰਨਦੇ, ਅਨਾਦੀ ਮੰਨਦੇ ਜੇ। ਅਨਾਦੀ ਮੰਨੇ ਨਾ ਆਦਿ ਕੀਤੀ, ਅਨਾਦੀ ਜਿਹੜਾ ਆਦਿ ਕੋਈ ਨੀ ਹੈ ਨਾ, ਤੇ ਉਹ ਵੀ ਤੇ ਨਿਤ ਹੋ ਗਿਆ ਤੇ ਬ੍ਰਹਮ ਵੀ ਨਿਤ ਹੋ ਗਿਆ। ਆ ਸਮਾਧਾਨ ਕਰ ਰਿਹਾ ਹੈ, ਵੇਦਾਂਤ ਸਿਧਾਂਤ ਵਿਸ਼ੇ ਤੇ ਅਗਿਆਨ ਆਦਿਕ ਬ੍ਰਹਮ ਵਿਸ਼ੇ ਅਧਿਆਸਤ ਮਾਨੇ ਹੈ ਦਾ ਮਾਨੇ ਤੇ ਹੈ ਅਨਾਦੀ, ਪਰ ਬ੍ਰਹਮ ਦੇ ਵਿੱਚ ਕੀ ਮੰਨੇ ਹੈ ਅਧਿਆਸਤ, ਕਲਪਨਾ ਹੈ ਉਹ, ਠੀਕ ਹੈ ਨਾ। ਜਾਂ ਕਾਰਨ ਤੇ ਤਾਂ ਅਧਿਸ਼ਠਾਨ ਬ੍ਰਹਮ ਤੇ ਅਗਿਆਨ ਆਦਿਕ ਭਿੰਨ ਸੱਤਾ ਵਾਲੇ ਨਹੀਂ ਹੈ। ਰੱਜੂ ਦੇ ਵਿੱਚ ਸੱਪ ਦਿਖਾਈ ਦੇ ਰਿਹਾ ਤੇ ਦੋ ਹੋ ਗਏ, ਇੱਕ ਰੱਜੂ ਇੱਕ ਸੱਪ, ਉਹਦੇ ਇੱਕ ਹੀ ਹੈ, ਰੱਜੂ ਰੱਜੂ ਹੈ, ਖਾਲੀ ਭੁਲੇਖਾ ਹੀ ਲੱਗ ਰਿਹਾ। ਸੱਪ ਤੇ ਹੈ ਨੀ, ਸੱਪ ਹੋਏਗਾ ਦਵੈਗ ਹੋਏਗਾ, ਦੋ ਥੋੜੀ ਦਿਖ ਰਹੇ, ਉਦੋਂ ਵੀ ਨੀ ਦੋ ਦਿਖ ਰਹੇ, ਅਧਿਸ਼ਠਾਨ ਬ੍ਰਹਮ ਤੇ ਅਗਿਆਨ ਆਦਿਕ ਭਿੰਨ ਸੱਤਾ ਵਾਲੇ ਨਹੀਂ ਹੈ। ਜਾਂ ਤੇ ਤਿੰਨ ਅਗਿਆਨ ਆਦਿਕੋ ਕੇ ਵਿਦਿਆਮਾਨ ਹੋਵੇ ਵੀ, ਸੋ ਬ੍ਰਹਮ ਕਾ ਅਦਵਿਤੀਆਪਣਾ ਸੰਭਵ ਹੈ, ਠੀਕ ਹੈ ਨਾ। ਔਰ ਤੇ ਅਗਿਆਨ ਆਦਿਕ ਅਨਾਦੀ ਭਾਵ ਰੂਪ ਹੋਵੇ ਵੀ ਬ੍ਰਹਮ ਵਿਸ਼ੇ ਆਰੋਪਿਤ ਹੈ, ਕਹਿੰਦਾ ਉਹ ਹੈ ਤੇ ਸਹੀ ਪਰ ਬ੍ਰਹਮ ਦੇ ਵਿੱਚ ਕੀ ਆਰੋਪਣਾ ਆਰੋਪਿਤ ਕੀਤੇ ਹੈ, ਠੀਕ ਹੈ ਨਾ। ਜਾਂ ਤੇ ਤਾਂ ਬ੍ਰਹਮ ਕੇ ਅਗਿਆਨ, ਬ੍ਰਹਮ ਕੇ ਗਿਆਨ ਕਰਕੇ ਤੇ ਅਗਿਆਨ ਆਦਿਕ ਨਿਵਿਰਤ ਹੋ ਜਾਵੇ ਹੈ, ਗਿਆਨ ਹੋ ਜਾਏਗਾ ਉਦੋਂ ਨਿਵਿਰਤ ਹੋ ਜਾਣਗੇ, ਫਿਰ ਉਦੋਂ ਅਨਿਤ ਹੈ ਤੇ ਭਾਵ ਰੂਪ ਕਿੱਥੇ ਹੋ ਗਏ ਫਿਰ। ਜੋ ਸੱਤ ਹੈ ਉਹ ਤਾਂ ਨਸ਼ਟ ਹੁੰਦਾ ਨੀ, ਉਹਦੇ ਖਤਮ ਨੀ ਹੋਗਾ ਨਾ। ਅਨਾਰੋਪਿਤ ਅਨਾਦੀ ਭਾਵ ਪਦਾਰਥ ਹੀ ਨਿਤ ਹੋਵੇ ਹੈ, ਅਨਾਰੋਪਿਤ ਜਿਹਦੀ ਜਿਹਦਾ ਰੋਪਣ ਨਹੀਂ ਕੀਤਾ, ਅਨਾਦੀ ਨਾ ਆਦਿ ਤੀ ਅਨਾਦੀ, ਜਿਹਦਾ ਜਿਹਨੂੰ ਆਰੋਪਿਤ ਨਹੀਂ ਕੀਤਾ ਉਹਨੂੰ ਕੀ ਕਹਾਂਗੇ, ਉਹ ਨਿਤ ਹੋਏਗਾ, ਦੂਸਰੇ ਨਹੀਂ, ਠੀਕ ਹੈ। ਸਾ ਅਨਾਰੋਪਿਤ ਅਨਾਦੀ ਭਾਵ ਰੂਪਤਾ ਏਕ ਅਧਿਸ਼ਠਾਨ ਬ੍ਰਹਮ ਵਿਸ਼ੇ ਹੀ ਹੈ, ਤਿੰਨ ਅਗਿਆਨ ਆਦਿਕੋ ਵਿਸ਼ੇ ਹੈ ਨਹੀਂ। ਜਾਂ ਤੇ ਤੁਹਾਰੇ ਸਮਵਾਈ ਕੀ ਨਿਆਈ ਤੇ ਅਗਿਆਨ ਆਦਿਕ ਵੀ ਅਨਿਤ ਹੀ ਹੈ, ਕਹਿੰਦਾ ਜੈਸੇ ਤੁਹਾਡਾ ਸਵਾਇ ਨਿਤ ਅਨਿਤ ਹੈ ਨਾ, ਐਸੇ ਜਿਹੜੇ ਅਗਿਆਨ ਆਦਿਕ ਹੈ ਇਹ ਵੀ ਨਿਤ ਅਨਿਤ ਹੀ ਹੈ। ਜਾਂ ਤੇ ਨਿਤ ਸੰਬੰਧ ਸਮਵਾਏ ਹੈ, ਜੈ ਸਮਵਾਏ ਕਾ ਲਕਸ਼ਣ ਸੰਭਵਤਾ ਨਹੀਂ, ਕਿੰਤੂ ਜੁਗਤੀ ਸੇ ਵਿਚਾਰ ਕਰਕੇ ਦੇਖੀਏ ਤੋ ਵੀ ਤਾਂ ਸਮਵਾਏ ਕਾ ਸਰੂਪ ਸਿੱਧ ਹੋਵੇ ਨਹੀਂ। ਤਹਾਂ ਤੁਮ ਨਿਆਇਕੋ ਨੇ ਗੁਣ ਗੁਣ ਗੁਣੀ ਕਾ ਤਥਾ ਕਿਰਿਆ ਕਿਰਿਆ ਵਾਲੇ ਕਾ ਤਥਾ ਅਵਵੀ ਕਾ ਤਥਾ ਜਾਤੀ ਵਿਅਕਤੀ ਕਾ ਤਥਾ ਵਿਸ਼ੇਸ਼ ਨਿਤ ਦ੍ਰਵੋ ਕਾ ਸਮਵਾਯ ਸੰਬੰਧ ਅੰਗੀਕਾਰ ਕਰਿਆ ਹੈ। ਕਿੰਨਿਆਂ ਦਾ? ਗੁਣ ਗੁਣੀ, ਕਿਰਿਆ ਕਿਰਿਆਵਾਨ ਔਰ ਅਵਵੀ ਜਾਤੀ ਵਿਅਕਤੀ ਔਰ ਸਮਵਾਏ ਜਿਹੜੇ, ਇਹਨਾਂ ਦਾ ਕੀ ਸੰਬੰਧ ਹੁੰਦਾ? ਸਮਵਾਏ ਜਿਹੜਾ ਕਦੀ ਅਲੱਗ ਨਹੀਂ ਹੋ ਸਕਦਾ, ਠੀਕ ਹੈ ਨਾ। ਸੋ ਸਮਵਾਏ ਤਿੰਨ ਗੁਣ ਗੁਣੀ ਆਦਿਕ ਆਪਣੇ ਸੰਬੰਧ ਤੇ ਭਿੰਨ ਹੈ। ਛੁੱਟ ਗਿਆ ਨਾ ਲੱਗਦਾ ਕੁਛ, ਠੀਕ ਹੈ। ਆਪ ਉਹਨੂੰ ਪ੍ਰਸ਼ਨ ਕਰ ਰਿਹਾ, ਕਹਿੰਦਾ ਤੁਸੀਂ ਜਿਹੜਾ ਸਮਵਾਏ ਨੂੰ ਨਿਤ ਮੰਨਦੇ ਜੇ, ਹੁਣ ਮੈਂ ਤੁਹਾਨੂੰ ਥੋੜਾ ਜਿਹਾ ਪ੍ਰਸ਼ਨ, ਇਹ ਹੁਣ ਥੋੜਾ ਜਿਹਾ ਗੁੰਝਲ ਵਾਲਾ ਆਊਗਾ, ਥੋੜਾ ਜਿਹਾ, ਜ਼ਿਆਦਾ ਨਹੀਂ। ਜੈਸੇ ਪਹਿਲਾਂ ਤੁਸੀਂ ਪੜ੍ਹ ਕੇ ਆਏ ਜੇ ਨਾ, ਕਿਹੜੇ ਪਿੱਛੇ ਪੜ੍ਹ ਕੇ ਆਏ ਨੀ ਉਹ ਕੀ, ਹਾਂ ਦੋਸ਼, ਪੰਜ ਦੋਸ਼ ਕਿਹੜੇ ਕਿਹੜੇ? ਆਤਮਾ ਆਸਰੇ ਹੈ ਨਾ, ਫਿਰ ਅਨਯੋਨਿਆ ਆਸਰੇ, ਫਿਰ ਚੱਕਰਿਕਾ, ਫਿਰ ਅਨਵਸਥਾ, ਵਿਆਘਾਤ। ਇਹ ਪੰਜ ਦੋਸ਼ ਹੈ ਨਾ, ਇਹ ਪੰਜ ਦੋਸ਼ ਦੱਸਣਗੇ। ਸੋ ਸਮਵਾਈ ਤਿੰਨ ਗੁਣ ਗੁਣੀ ਆਦਿਕ ਆਪਣੇ ਸੰਬੰਧ ਤੇ ਭਿੰਨ ਹੈ ਅਥਵਾ ਅਭਿੰਨ ਹੈ? ਤਾਂ ਪ੍ਰਥਮ ਪਕਸ਼ ਭਿੰਨ ਪਕਸ਼ ਜੋ ਅੰਗੀਕਾਰ ਕਰੋਗੇ ਤੋ ਤਾਂ ਕਿ ਵਿਸ਼ੇ ਵੀ ਜਿਹੇ ਕਹਿਆ ਚਾਹੀਏ। ਸੋ ਸਮਵਾਏ ਤਿੰਨ ਸੰਬੰਧੀਓ ਵਿਸ਼ੇ ਕਿਸ ਸੰਬੰਧ ਕਰਕੇ ਰਹੇ ਹੈ, ਕਹਿੰਦਾ ਸਮਾਏ ਜਿਹੜਾ ਸੰਬੰਧ ਹੈ ਉਹ ਜਿਹਦਾ ਜਿਹਦੇ ਵਿੱਚ ਰਹਿ ਰਿਹਾ ਕਿਹੜੇ ਸੰਬੰਧ ਨਾਲ ਰਹਿ ਰਿਹਾ ਠੀਕ ਹੈ ਮੰਨ ਲਓ ਜਿਹੜਾ ਸੰਬੰਧ ਹੈ ਸਮਾਏ ਸੰਬੰਧ ਹੈ ਤੁਸੀਂ ਕਹਿੰਦੇ ਜਾਤੀ ਵਿਅਕਤੀ ਦਾ ਸਮਾਏ ਸੰਬੰਧ ਹੈ ਤੇ ਉਹ ਵਿਅਕਤੀ ਦੇ ਵਿੱਚ ਜਿਹੜੀ ਜਾਤੀ ਹੈ ਕਿਹੜੇ ਸੰਬੰਧ ਨਾਲ ਰਹਿ ਰਹੀ ਹੈ ਉਹ ਗੁਣ ਗੁਣ ਜਿਹੜਾ ਹੈ ਗੁਣੀ ਦੇ ਵਿੱਚ ਕਿਹੜੇ ਸੰਬੰਧ ਨਾਲ ਰਹਿ ਰਿਹਾ ਇਹ ਦੱਸੋ ਠੀਕ ਹੈ ਨਾ ਕਿਸ ਸੰਬੰਧ ਤੇ ਰਹੇ ਹੈ ਸੰਯੋਗ ਸੰਬੰਧ ਕਰਕੇ ਰਹੇ ਹੈ ਅਥਵਾ ਸਮਵਾਏ ਸੰਬੰਧ ਕਰਕੇ ਰਹੇ ਹੈ ਉਹਦਾ ਸੰਯੋਗ ਸੰਬੰਧ ਕਰਕੇ ਰਹਿ ਰਿਹਾ ਜਾਂ ਸਮਵਾਏ ਸੰਬੰਧ ਕਰਕੇ ਰਹਿ ਰਿਹਾ ਉਹ ਜਿਹੜਾ ਸਮਵਾਏ ਉਹ ਕਿਹੜੇ ਸੰਬੰਧ ਨਾਲ ਰਹਿ ਰਿਹਾ ਦੱਸੋ ਅਥਵਾ ਕਿਸੇ ਅਨੇ ਸੰਬੰਧ ਕਰਕੇ ਰਹੇ ਹੈ ਤਾਂ ਪ੍ਰਥਮ ਪਕਸ਼ ਤਥਾ ਪ੍ਰਥਮ ਸੰਯੋਗ ਪਕਸ਼ ਤੋਂ ਸੰਭਵਤਾ ਨਹੀਂ ਕਹੇ ਤੇ ਦੋ ਦ੍ਰਵਿਓ ਕਾ ਹੀ ਸੰਯੋਗ ਸੰਬੰਧ ਹੋਵੇ ਹੈ ਔਰ ਸੋ ਸਮਵਾਏ ਦ੍ਰਵ ਹੈ ਨਹੀਂ ਸਮਵਾਏ ਤੋਂ ਜਿਹੜਾ ਦ੍ਰਵ ਨਹੀਂ ਹੈ ਤੇ ਦ੍ਰਵ ਜੋ ਹੋਣਗੇ ਉਹਨਾਂ ਦਾ ਸੰਯੋਗ ਸੰਬੰਧ ਹੋਏਗਾ ਠੀਕ ਆ ਤੈਸੇ ਗੁਣ ਤੈਸੇ ਗੁਣ ਕਰਮ ਆਦਿਕ ਵੀ ਦ੍ਰਵ ਹੈ ਨਹੀਂ ਜਾਂ ਤੇ ਤਾਂ ਸਮਵਾਏ ਕਾ ਤਿੰਨ ਸੰਬੰਧੀਓ ਵਿਸ਼ੇ ਸੋ ਸੰਯੋਗ ਸੰਬੰਧ ਕਰਕੇ ਵਰਤਣਾ ਸੰਭਵਤਾ ਨਹੀਂ ਔਰ ਸੋ ਸਮਵਾਏ ਤਿੰਨ ਆਪਣੇ ਸੰਬੰਧੀਓ ਵਿਸ਼ੇ ਸਮਵਾਏ ਸੰਬੰਧ ਕਰਕੇ ਰਹੇ ਹੈ ਜਾਂ ਦਵਿਤੀਆ ਪਕਸ਼ ਜੋ ਅੰਗੀਕਾਰ ਕਰੋਗੇ ਪਹਿਲਾਂ ਤੇ ਖੰਡਨ ਕਰ ਦਿੱਤਾ ਦੂਸਰਾ ਤੋ ਆਤਮਾਸਰੇ ਅਨਨਿਆਸਰੇ ਚੱਕਰੀਕਾ ਅਨਅਵਸਥਾ ਚਾਰ ਦੂਸ਼ਣ ਪ੍ਰਾਪਤ ਹੋਵੇਗੇ ਇਹ ਚਾਰ ਦੋਸ਼ ਲੱਗਣਗੇ ਠੀਕ ਹੈ ਆਤਮਾਸਰੇ ਅਨਨਿਆਸਰੇ ਚੱਕਰੀਕਾ ਔਰ ਅਨਅਵਸਥਾ ਸੋ ਦਿਖਾਵੇ ਹੈ ਸੋ ਸੰਵਾਏ ਤਿੰਨ ਸੰਵਾਏ ਕਰਕੇ ਆਪਣੇ ਸੰਬੰਧੀਓ ਵਿਸ਼ੇ ਰਹੇ ਹੈ ਸੋ ਸੰਵਾਏ ਤਾਂ ਸੰਵਾਏ ਤੇ ਅਭਿੰਨ ਹੈ ਅਥਵਾ ਭਿੰਨ ਹੈ ਜੋ ਕਹੋ ਅਭਿੰਨ ਹੈ ਤੋ ਆਤਮ ਆਸਰੇ ਦੋਸ਼ ਕੀ ਪ੍ਰਾਪਤੀ ਹੋਵੇਗੀ ਆਪਣੇ ਆਪ ਹੀ ਉਹ ਕਿੱਥੇ ਰਹਿ ਜਾਏਗਾ ਕਿਸੇ ਨੂੰ ਆਸਰਾ ਚਾਹੀਦਾ ਤੂੰ ਕਿੱਦਾਂ ਪੈਦਾ ਹੋਇਆ ਆਪਣੇ ਆਪ ਤੈਨੂੰ ਕਿੱਦਾਂ ਗਿਆਨ ਹੋਇਆ ਆਪਣੇ ਆਪ ਕਿੱਦਾਂ ਨਹੀਂ ਹੋ ਸਕਦਾ ਨਾ ਇਹ ਦੋਸ਼ ਕਿਹੜਾ ਆ ਗਿਆ ਆਪਣੇ ਆਤਮ ਆਸਰੇ ਆਪਣੇ ਆਪ ਜੇ ਗਿਆਨ ਹੋਣ ਲੱਗੇ ਤੇ ਸਕੂਲ ਜਾਣ ਦੀ ਲੋੜ ਹੈ ਤੇ ਘਰੇ ਬੇਚਾਰੇ ਆਪਣੇ ਆਪ ਹੋ ਜਾਊਗਾ ਹੈ ਨਾ ਆਤਮ ਆਸਰੇ ਦੋਸ਼ ਕੀ ਪ੍ਰਾਪਤੀ ਹੋਵੇਗੀ ਤਾਂ ਤਾਂ ਸਮਵਾਇਕ ਆਪਣੇ ਸਥਿਤੀ ਵਿਸ਼ੇ ਆਪ ਜੋ ਆਪਣੀ ਅਪੇਕਸ਼ਾ ਹੈ ਜਹੀ ਆਤਮ ਆਸਰੇ ਦੋਸ਼ ਹੈ ਠੀਕ ਹੈ ਜੋ ਕਹੋ ਸੋ ਸਮਵਾਏ ਭਿੰਨ ਹੈ ਤੋ ਸੋ ਦਵਿਤੀਆ ਦਵਿਤੀਆ ਸਮਵਾਏ ਤਥਾ ਪ੍ਰਥਮ ਸਮਵਾਈ ਕੀ ਨਿਆਈ ਆਪਣੇ ਸੰਬੰਧ ਵਿਸ਼ੇ ਆਪਣੇ ਸੰਬੰਧੀ ਵਿਸ਼ੇ ਕੀ ਸਮਵਾਏ ਸੰਬੰਧ ਕਰਕੇ ਰਹੇਗਾ ਤਾਂ ਸੋ ਦਵਿਤੀਆ ਸਮਵਾਏ ਜੋ ਆਪਣੇ ਕਰਕੇ ਹੀ ਆਪ ਰਹੇਗਾ ਤੋ ਪੂਰਵ ਕੀ ਨਿਆਈ ਪੁਨਾ ਆਤਮਾਸਰੇ ਦੋਸ਼ ਕੀ ਪ੍ਰਾਪਤੀ ਹੋਵੇਗੀ ਔਰ ਸੋ ਦਵਿਤੀਆ ਸਮਵਾਏ ਜੋ ਪ੍ਰਥਮ ਸਮਵਾਏ ਕਰਕੇ ਰਹੇਗਾ ਤੋ ਅਨਨਯ ਦੋਸ਼ ਕੀ ਪ੍ਰਾਪਤੀ ਹੋਵੇਗੀ ਤਾਂ ਪ੍ਰਥਮ ਸਮਵਾਏ ਤੋਂ ਦਵਿਤੀਆ ਸਮਵਾਏ ਕਰਕੇ ਰਹੇਗਾ ਔਰ ਸੋ ਦਵਿਤੀਆ ਸਮਵਾਏ ਤਥਾ ਪ੍ਰਥਮ ਸਮਵਾਏ ਕਰਕੇ ਰਹੇਗਾ ਜਹ ਅਨਨਯਾਸਰੇ ਦੋਸ਼ ਕੀ ਪ੍ਰਾਪਤੀ ਹੋਗੀ ਠੀਕ ਹੈ ਸ਼ਾਰਟਕਟ ਦਿਖਾ ਰਹੇ ਪੂਰਾ ਵਿਸਥਾਰ ਚ ਨਹੀਂ ਜਾ ਰਹੇ ਔਰ ਇਸ ਅਨਨਯਾਸਰੇ ਦੋਸ਼ ਕੀ ਨਿਵਿਰਤੀ ਕਰਨੇ ਵਾਸਤੇ ਸੋ ਦਵਿਤੀਆ ਸਮਵਾਏ ਕਿਸੇ ਤੀਸਰੀ ਸਮਵਾਏ ਕਰਕੇ ਰਹੇਗਾ ਜਹ ਜੋ ਮਾਨੋਗੇ ਤੋ ਤ੍ਰਿਤੀਆ ਸਮਵਾਏ ਵੀ ਜੋ ਹੈ ਤੋ ਆਪਣੇ ਕਰਕੇ ਆਪ ਰਹੇ ਹੈਗਾ ਔਰ ਤੋ ਪੂਰਵ ਕੀ ਨਹੀਂ ਪੁਨਾ ਆਤਮਾਸਰੇ ਦੋਸ਼ ਪ੍ਰਾਪਤ ਹੋਏਗਾ ਔਰ ਜੋ ਦਵਿਤੀਆ ਸਮਵਾਏ ਕਰਕੇ ਰਹੇਗਾ ਤੋ ਪੂਰਵ ਕੀ ਨਹੀਂ ਪੁਨਾ ਅਨਨਯਾਸਰੇ ਦੋਸ਼ ਕੀ ਪ੍ਰਾਪਤੀ ਹੋਵੇਗੀ ਔਰ ਤ੍ਰਿਤੀਆ ਸਮਵਾਏ ਜੋ ਪ੍ਰਥਮ ਸਮਵਾਏ ਕਰਕੇ ਰਹੇਗਾ ਤੋ ਚੱਕਰ ਕਾ ਦੋਸ਼ ਕੀ ਪ੍ਰਾਪਤੀ ਹੋਵੇਗੀ ਤਥਾ ਪ੍ਰਥਮ ਸਮਵਾਏ ਆਪਣੀ ਸਥਿਤੀ ਵਿਸ਼ੇ ਵਾਸਤੇ ਦਵਿਤੀਆ ਸਮਵਾਏ ਕੀ ਅਪੇਕਸ਼ਾ ਔਰ ਦਵਿਤੀਆ ਸਮਵਾਏ ਕੋ ਆਪਣੀ ਸਥਿਤੀ ਵਾਸਤੇ ਤ੍ਰਿਤੀਆ ਸਮਵਾਏ ਕੀ ਅਪੇਕਸ਼ਾ ਔਰ ਤ੍ਰਿਤੀਆ ਸਮਵਾਏ ਕੋ ਆਪਣੀ ਸਥਿਤੀ ਵਾਸਤੇ ਪੁਨਃ ਪ੍ਰਥਮ ਵੀ ਅਪੇਕਸ਼ਾ ਚੱਕਰ ਹੋ ਗਿਆ ਨਾ ਵੈਸੇ ਉਹਨੂੰ ਕਹਿੰਦੇ ਚੱਕਰ ਕਾ ਦੋਸ਼ ਇਸ ਪ੍ਰਕਾਰ ਔਰ ਤਾਂ ਚੱਕਰਿਕਾ ਦੋਸ਼ ਕੇ ਨਿਵਰਤ ਕਰਨੇ ਵਾਸਤੇ ਤੋ ਜੋ ਤ੍ਰਿਤੀਆ ਸਮਵਾਏ ਕੀ ਸਥਿਤੀ ਵਾਸਤੇ ਚਤੁਰ ਸਮਵਾਏ ਤਥਾ ਚਤੁਰ ਸਮਵਾਏ ਕੀ ਸਥਿਤੀ ਵਾਸਤੇ ਪੰਚਮ ਸਮਵਾਏ ਇਸ ਪ੍ਰਕਾਰ विश्रांती ते रहित समवायों की धारा मानोगे तो अनावस्था दोष की प्राप्ति होगी। जाते सो समवाय सा समवाय संबंध करके अपने संबंधी विषय रहे है या द्वितीय पक्ष संभवता नहीं, और सो समवाय अन्य किसी संबंध करके रहे है या तृतीय पक्ष जो अंगीकार करोगे सो भी संभवता नहीं। कहे थे संजोग समवाय इन दोनों संबंधों तो भिन्न तीसरा कोई संबंध तुम्हारे तुमसे निरूपण हो सकता नहीं। अंदर तीजा कोई संबंध तुम दस नहीं सकते, ये दो संबंधों का आप खंडन कर दिता, ठीक है ना। जो कहो समवाय स्वरूप संबंध करके रहे हैं सो भी संभवता नहीं, जिस कारण ते स्वरूप संबंध विषय कोई प्रमाण नहीं है। और जो कदाचित तुम ता स्वरूप संबंध को अंगीकार करोगे तो तीन गुण गुणी आदिकों का तुमने समवाय संबंध मान्या है, तीन गुण गुणी आदिकों का भी स्वरूप संबंध ही संभव हो सके है। जाते तहां समवाय की सिद्धि नहीं हो सके होगी, और समवाय अपने संबंधियों ते अभिन्न है, जह आदि द्वितीय पक्ष जो अंगीकार करोगे सो संभवता नहीं। काहे ते तुम न्यायिकों ने ता समवाय को तीन गुण गुणी आदि को पदार्थों ते भिन्न पदार्थ मान्या है, तो तिस तुम्हारे सिद्धांत की हानि होगी। हाँ न्याय बहुत कठिन है ना, न्याय पढ़िया ही नहीं, न्याय तुसी पढ़ोगे तो बिच ही छड़ के दौड़न की करोगे, बाबा जी छड़ो परे सानू सानू होर कोई पढ़ा दो। आ जड़ा इन्ना की समझ नहीं आ रहा है की है।
अच्छा,
ना एच जरूरत है सिर्फ बुद्धि तिखनी तिखी करने वास्ते होंगे भी जो ध्यान ना पढ़ोगे ना एक तो मन टिकूगा। हुण जिदा पाठकंठ हो गया ना तो फिर आप गुटका भी लिया तो ऐन भी देख रहे हैं उधर भी देख रहे हैं तो पाठ चल रहा है, जो कंठ नहीं है तो फिर टिके नजर लगूगी। हाँ बस यही वास्ते कृष्ण प्रसंग दिते होंगे और कोई नहीं जाते कोई प्रकार का भी ता समवाय स्वरूप की सिद्धि होती नहीं, किंवा प्रमाण के भाव होने ते भी ता समवाय की सिद्धि हो सकती नहीं। ता समवाय विषय प्रत्यक्ष प्रमाण भी संभवता नहीं, जिस कारण ते तुमने ता समवाय को अतेंद्रिय ही मान्या है। अंदर प्रत्यक्ष प्रमाण कितना तुसी समवाय संबंध की मान्या अतिंद्रिया मतलब इंद्रिया ना इंद्रिया का विषय नहीं है, वो इंद्रिया तो रहित नहीं, मतलब इंद्रिया का विषय इंद्रिया ना किसी देख नहीं सकते, ये कहने का मतलब अतिंद्रिया मतलब मान्या अतिंद्रिया अर्थ विषय इंद्रिया रूप प्रत्यक्ष प्रमाण की प्रवृत्ति होवे नहीं। और घटे रूपम संवेतम जह समवाय विषयक प्रतीति के तो केवल तुमने ही कल्पना करी है, सर्व शास्त्र वालों को सा प्रतीति संभवती नहीं संभवती नहीं, ताड़ी अपनी जड़ी है ना कल्पना कर ली है, सारे शास्त्र वाले इन्हू नहीं मानते, इस बात तुम कल मने जाओ इन्हू। जाते ता प्रतीति को प्रमाण रूपता ही नहीं है, इस प्रकार हेतु रूप लिंग के अभाव ते ता समवाय विषय अनुमान प्रमाण भी संभवता नहीं। शंका रूपी घट इस विशिष्ट बुद्धि विशेषण विशेष संबंध विषयक बुद्धि दृष्टत्वात दंडी पुरुष इति बुद्धित्वात, ये उन्हें दृष्टांत दे देता ना, कैसे रूपी घट घट रूप वाला है, ठीक है ना, अर्थ जे है रूप वाला घट है, घट नीला है पीला है कोई रूप है ही उदा, ठीक है ना। जह विशिष्ट बुद्धि रूप विशेषण के तथा घट विशेष के संबंध को विषय करे है, अंदा जी बुद्धि है किनु विषय कर रही है, जैसे घट नीला है घड़ा नीला है दोनों घड़े नु विषय नहीं करेंगे तो रूप नु कैसे कर लेगी, हाँ पहला घड़े नु करूगी तो फिर रूप नु, तो फिर तुसी पहला रूप नहीं बोलोगे की बोलोगे, घड़ा नीला है
घड़ा पहला ना
ਘੜਾ ਨੀਲਾ ਹੈ, ਐਸੇ ਬੋਲੋਗੇ ਤੇ ਕਿਹਨੂੰ ਵਿਸ਼ੇ ਕੀਤਾ ਉਹਨੇ ਪਹਿਲਾਂ? ਵਿਅਕਤੀ ਨੂੰ, ਫਿਰ ਗੁਣ ਨੂੰ ਬਾਅਦ ਚ ਵਿਸ਼ੇ ਕੀਤਾ। ਵਿਸ਼ੇਸ਼ ਬੁੱਧੀ ਹੋਣੇ ਤੇ ਲੋਕ ਵਿਸ਼ੇ ਜਾਂ ਜਾ ਜਾ ਵਿਸ਼ਿਸ਼ਟ ਬੁੱਧੀ ਹੋਵੇ ਹੈ, ਸਾ ਸਾ ਵਿਸ਼ੇਸ਼ਣ ਵਿਸ਼ੇਸ਼ ਦੋਨੋਂ ਕੋ ਸੰਬੰਧ ਕੋ ਅਵਸ਼ ਵਿਸ਼ੇ ਕਰੇ ਹੈ। ਉਹ ਕਹਿ ਰਿਹਾ ਵਿਸ਼ੇਸ਼ ਉਹਦੇ ਸੰਬੰਧ ਨੂੰ ਨੀ ਵਿਸ਼ੇ ਕਰ ਰਹੀ, ਇਹ ਕੀ ਕਹਿ ਰਿਹਾ ਸੰਬੰਧ ਨੂੰ ਵਿਸ਼ੇ ਕਹਿ ਰਿਹਾ ਕਿ ਵਿਸ਼ੇ ਕਰ ਰਹੀ ਹੈ। ਹੁਣ ਤੁਸੀਂ ਇਹ ਦੇਖੋ ਵੀ ਘੜਾ ਨੀਲਾ ਹੈ, ਠੀਕ ਹੈ, ਤੁਸੀਂ ਇਹ ਤੇ ਕਹਿ ਦਿੱਤਾ ਘੜਾ ਨੀਲਾ ਹੈ, ਪਰ ਇਹ ਤੇ ਨੀ ਕਿਹਾ ਉਹ ਨੀਲਾ ਜਿਹੜਾ ਰੰਗ ਹੈ ਉਹ ਘੜੇ ਦੇ ਵਿੱਚ ਕਿਹੜੇ ਸੰਬੰਧ ਨਾਲ ਰਹਿ ਰਿਹਾ, ਇਹ ਤੇ ਨੀ ਕਿਹਾ ਨਾ ਖੜੀ ਇੱਦਾਂ ਕਹਿੰਦਾ ਘੜਾ ਨੀਲਾ ਹੈ। ਤੇ ਉਹਨੇ ਇਹ ਨੀ ਵਿਸ਼ੇ ਕੀਤਾ, ਸਾਡੀ ਇੰਦਰੀ ਨੇ ਇਹ ਨੀ ਵਿਸ਼ੇ ਕੀਤਾ ਵੀ ਜਿਹੜਾ ਘੜੇ ਦੇ ਵਿੱਚ ਨੀਲਾ ਰੰਗ ਹੈ ਜਾਂ ਲਾਲ ਰੰਗ ਹੈ ਉਹ ਘੜੇ ਦੇ ਵਿੱਚ ਕਿਹੜੇ ਸੰਬੰਧ ਕਰਕੇ ਰਹਿ ਰਿਹਾ, ਇਹ ਨੀ, ਉਹਦਾ ਇਹ ਗੁਣ ਹੈ ਆਪਾਂ ਇਹ ਅੱਖਾਂ ਦੇ ਨਾਲ ਦੇਖ ਲਿਆ, ਇਹ ਘੜਾ ਜਿਹੜਾ ਨੀਲਾ ਹੈ ਉਹਦਾ ਗੁਣ ਔਰ ਵਿਅਕਤੀ ਘੜੇ ਨੂੰ ਔਰ ਘੜੇ ਦੇ ਗੁਣ ਜਿਹੜਾ ਨੀਲਾ ਰੰਗ ਹੈ ਜਾਂ ਲਾਲ ਰੰਗ ਹੈ ਉਹਨਾਂ ਨੂੰ ਖਾਲੀ ਵਿਸ਼ੇ ਕਰ ਲਿਆ, ਘੜੇ ਦੇ ਵਿੱਚ ਰੰਗ ਕਿਹੜੇ ਸੰਬੰਧ ਨਾਲ ਰਹਿ ਰਿਹਾ ਇਹਨੂੰ ਨੀ ਕੀਤਾ। ਉਹ ਨਿਆਂ ਵਾਲੇ ਕਹਿ ਰਹੇ ਇਹ ਵੀ ਹੋ ਰਿਹਾ ਵਿਸ਼ੇ, ਠੀਕ ਹੈ ਨਾ। ਜੈਸੇ ਡੰਡੀ ਪੁਰਸ਼ ਜਹ ਵਿਸ਼ਿਸ਼ਟ ਬੁੱਧੀ ਡੰਡ ਰੂਪ ਵਿਸ਼ੇਸ਼ਣ ਕੇ ਤਥਾ ਪੁਰਸ਼ ਰੂਪ ਵਿਸ਼ੇਸ਼ ਕੇ ਸੰਯੋਗ ਸੰਬੰਧ ਕੋ ਵਿਸ਼ੇ ਕਰੇ ਹੈ, ਤੈਸੇ ਰੂਪਵਾਨ ਘੱਟ ਜਹ ਵਿਸ਼ਿਸ਼ਟ ਬੁੱਧੀ ਵੀ ਤਾਂ ਰੂਪ ਗੁਣ ਰੂਪ ਵਿਸ਼ੇਸ਼ਣ ਕੇ ਤਥਾ ਘਾਟ ਰੂਪ ਵਿਸ਼ੇਸ਼ ਕੇ ਸਮਵਾਇ ਸੰਬੰਧ ਕੋ ਹੀ ਵਿਸ਼ੇ ਕਰੇ ਹੈ। ਇਸ ਪ੍ਰਕਾਰ ਕੇ ਅਨੁਮਾਨ ਪ੍ਰਮਾਣ ਕਰਕੇ ਪ੍ਰਮਾਣ ਕੇ ਵਿਦਿਆਮਾਨ ਹੋਵੇ ਤਾਂ ਸਮਵਾਇ ਵਿਸ਼ੇ ਅਨੁਮਾਨ ਪ੍ਰਮਾਣ ਕਾ ਅਭਾਵ ਕਹਿਣਾ ਅਸੰਗਤ ਹੈ। ਉਹਨੇ ਦ੍ਰਿਸ਼ਟਾਂਤ ਕੀ ਦਿੱਤਾ? ਉਹਨੇ ਦ੍ਰਿਸ਼ਟਾਂਤ ਦੇ ਦਿੱਤਾ, ਉਹਨੇ ਦ੍ਰਿਸ਼ਟਾਂਤ ਦੇ ਦਿੱਤਾ ਸੀ ਜੈਸੇ ਕਿਸੇ ਪੁਰਸ਼ ਦੇ ਹੱਥ ਵਿੱਚ ਡੰਡਾ ਹੈ, ਉਹ ਅੰਦਰ ਆ ਗਿਆ ਤੇ ਜਾਂ ਉਹਨੂੰ ਦੇਖ ਲਿਆ ਤੇ ਕੀ ਕਹਾਂਗੇ? ਡੰਡੇ ਵਾਲਾ ਬੰਦਾ, ਡੰਡੇ ਵਾਲਾ ਡੰਡੀ ਵਾਲਾ ਪੁਰਸ਼ ਇਦਾਂ ਕਹਾਂਗੇ, ਜਾਂ ਕਿਸੇ ਦੇ ਹੱਥ ਵਿੱਚ ਛਾਤਾ ਹੈ ਛਤਲੀ ਹੈ ਤੇ ਆਪਾਂ ਕੀ ਕਹਾਂਗੇ? ਛਤਲੀ ਵਾਲਾ ਪੁਰਸ਼ ਹੀ ਕਹਾਂਗੇ। ਤੇ ਛਤਲੀ ਵਾਲਾ ਜਿਹੜਾ ਪੁਰਸ਼ ਹੈ ਉਹ ਤੁਸੀਂ ਛਤਲੀ ਦਾ ਗਿਆਨ ਹੋਇਆ ਤੇ ਪੁਰਸ਼ ਦਾ ਗਿਆਨ ਹੋਇਆ, ਠੀਕ ਹੈ, ਤੇ ਪੁਰਸ਼ ਦੇ ਨਾਲ ਛਤਲੀ ਦਾ ਕਿਹੜਾ ਸੰਬੰਧ? ਇਹ ਤੇ ਗਿਆਨ ਨਹੀਂ ਹੋਇਆ, ਉਹ ਨਿਆਏ ਵਾਲੇ ਕਹਿ ਰਹੇ ਇਹ ਵੀ ਨਾਲ ਹੋ ਰਿਹਾ, ਹਾਂ ਉਹ ਕਹਿੰਦੇ ਇਹ ਵੀ ਨਾਲ ਹੋ ਰਿਹਾ, ਸੰਯੋਗ ਸੰਬੰਧ ਹੋ ਰਿਹਾ, ਹੱਥ ਛਤਲੀ ਫੜੀ ਆ ਤੇ ਹੱਥ ਜਿਹੜੀ ਛਤਲੀ ਛਤਲੀ ਆ ਉਹ ਕਿਹੜੇ ਸੰਬੰਧ ਨਾਲ ਰਹਿ ਰਹੀ ਆ? ਪੁਰਸ਼ ਦੇ ਸਾਥ ਸੰਯੋਗ ਸੰਬੰਧ ਦੇ। ਪਰ ਇਹ ਗਿਆਨ ਹੁੰਦਾ ਨੀ, ਆਪ ਵੀ ਅਨੁਭਵ ਕਰਕੇ ਦੇਖ ਲਓ, ਅਨੁਭਵ ਕਰਕੇ ਹੁਣ ਇਹ ਮੇਰੇ ਹੱਥ ਵਿੱਚ ਹੈ, ਹੈ ਨਾ, ਤੁਸੀਂ ਕਹੇਗਾ ਬਾਬੇ ਨੇ ਪੈਸੇ ਫੜੇ ਹੱਥ, ਇਹ ਥੋੜੀ ਦੱਸੋਗੇ ਕਿਹੜੇ ਸੰਬੰਧ ਨਾਲ ਪੈਸੇ ਫੜੇ ਆ, ਇਹ ਵੀ ਨੀ ਦੱਸੋਗੇ, ਬਸ ਇਹੀ ਕਹੋਗੇ ਪੈਸੇ ਵਿੱਚ ਹੈ ਕੁਛ ਜਿਹੜੇ ਕਿਹੜੇ ਸੰਬੰਧ ਨਾਲ, ਇਹ ਨਹੀਂ, ਇਹ ਨਿਆਏ ਵਾਲੇ ਕਰੇ ਨਹੀਂ, ਇਹ ਵੀ ਸੰਬੰਧ ਨਾਲ ਹੋ ਰਿਹਾ, ਬਸ ਇਸ ਨਹੀਂ ਉਹ ਕਰ ਰਹੇ। ਸਮਾਧਾਨ, ਪੂਰਵ ਉਕਤ ਰੀਤੀ ਸੇ ਤਾਂ ਸਮਵਾਏ ਕੇ ਰੂਪ ਸਵਰੂਪ ਕੀ ਸਿੱਧੀ ਕੀ ਹੀ ਸਿੱਧੀ ਹੋਤੀ ਨਹੀਂ, ਜਾਂ ਤੇ ਇਨ ਅਨੁਮਾਨ ਕਰਕੇ ਤਾਂ ਰੂਪ ਘੱਟ ਕੇ ਤਥਾ ਤਦਾਤਮ ਸੰਬੰਧ ਕੀ ਹੀ ਸਿੱਧੀ ਹੋਵੇ ਹੈ। ਕਹਿੰਦਾ ਘੱਟ ਦਾ ਰੂਪ ਜਿਹੜਾ ਤਦਾਤਮ ਸੰਬੰਧ ਦੇ ਨਾਲ ਰਹਿ ਰਿਹਾ ਹੈ, ਬਸ ਇਹੀ ਸਿੱਧੀ ਹੋ ਰਹੀ ਹੈ, ਤੁਹਾਡੇ ਨਿਆਇਕੋਂ ਦਾ ਕੁਛ ਨਹੀਂ ਹੋ ਰਿਹਾ, ਠੀਕ ਹੈ, ਤਾਂ ਸਮਵਾਏ ਕੀ ਸਿੱਧੀ ਹੋਵੇ ਨਹੀਂ। ਇਸ ਪ੍ਰਕਾਰ ਲਕਸ਼ਣ ਪ੍ਰਮਾਣ ਦੋਨੋਂ ਕੇ ਅਨੁਰੂਪਣ ਹੋਵੇ ਤਾਂ ਸਮਵਾਏ ਕੀ ਸਿੱਧੀ ਹੋ ਸਕੇ ਨਹੀਂ, ਤਾਂ ਸਮਵਾਏ ਕੇ ਅਸਿੱਧ ਹੋਵੇ ਤਾਂ ਜਾਤੀ ਵਿਅਕਤੀ ਕਾ ਤਦਾਤਮ ਸੰਬੰਧ ਹੀ ਸਿੱਧ ਹੋਵੇ, ਜਾਂ ਤੇ ਜਾਤੀ ਵਿਅਕਤੀ ਕੇ ਤਦਾਤਮ ਦ੍ਰਿਸ਼ਟਾਂਤ ਕਰਕੇ ਤਾਂ ਸਮਸ਼ਟੀ ਵਿਅਸ਼ਟੀ ਸੂਕਸ਼ਮ ਸਰੀਰੋਂ ਕਾ ਤਦਾਤਮ ਸੰਬੰਧ ਸੰਭਵ ਹੈ। ਇਹ ਇਤਨਾ ਜ਼ੋਰ ਉਹਨੇ ਲਾਇਆ ਕਾਹਦੇ ਵਾਸਤੇ? ਵੀ ਜਿਹੜਾ ਸਮਸ਼ਟੀ ਵਿਅਸ਼ਟੀ ਦਾ ਸੰਬੰਧ ਦੱਸਣ ਵਾਸਤੇ, ਹਾਂ ਉਹ ਜਿਹੜਾ ਸਮਸ਼ਟੀ ਵਿਅਸ਼ਟੀ ਦਾ ਸੰਬੰਧ ਹੈ ਕਿਹੜਾ ਹੈ? ਤਦਾਤਮ ਜਿਹੜਾ ਕਦੀ ਅਲੱਗ ਨੀ ਹੋ ਸਕਦਾ, ਹੈ ਇੱਕਮਿਕ, ਹਾਂ ਜਿਹੜਾ ਇੱਕਮਿਕ ਹੈ। ਹੁਣ ਇੱਕਮਿਕ ਜਿਹੜਾ ਹੋ ਗਿਆ, ਜਿੱਦਾਂ ਪਰਮਾਤਮਾ ਦੇ ਨਾਲ ਕੋਈ ਜੀਵ ਇੱਕਮਿਕ ਹੋ ਗਿਆ, ਜਲ ਦੇ ਨਾਲ ਜਲ ਇੱਕਮਿਕ ਹੋ ਗਿਆ, ਤੇ ਉਹ ਭਾਵੇਂ ਗੰਦਾ ਜਲ ਹੋਵੇ ਭਾਵੇਂ ਕੁਛ ਹੋਵੇ, ਇਹਨੂੰ ਕੱਢ ਕੇ ਦਿਖਾਓ ਫਿਰ, ਉਹਦਾ ਭੇਦ ਕਰ ਸਕਦੇ ਜੇ? ਬਸ ਗੰਗਾ ਬਹਿ ਰਹੀ ਹੈ, ਇੱਕ ਇੱਧਰ ਸੇ ਗੰਦਾ ਜਿਹਾ ਨਾਲਾ ਆ ਕੇ ਉਹਦੇ 'ਚ ਪੈ ਰਿਹਾ। ਅਬ ਤੁਸੀਂ ਕਹੋਗੇ ਇਹ ਗੰਦਾ ਜਲ ਹੈ ਤੇ ਇਹਨੂੰ ਹੁਣ ਚਲੋ ਮੰਨ ਲਓ ਗੰਦਾ ਹੀ ਆ, ਉਹਨੂੰ ਕੱਢ ਕੇ ਦੱਸੋ, ਗੰਗਾ ਨਾਲ ਅਲੱਗ ਕਰਕੇ ਦੱਸੋ, ਉਹ ਗੰਗਾ ਰੂਪ ਹੀ ਹੋ ਗਿਆ, है ना। यही कहने का मतलब है जेड़ा ताड़ा व्यष्टि शरीर है और समष्टि जेड़ा ब्रह्मा जी का शरीर है, ताड़ा शरीर किहदे नाल मिल गया फिर, ताड़ा भी जेड़ा वो समष्टि का और व्यष्टि का किहड़ा संबंध हो गया, तदात्म संबंध, जो तदात्म है ना एकमिक वाला संबंध, पंजाबी जी एकमिक कहने हाँ, वो संबंध हो गया जो तो एकमिक ही हो गए, एक मुख हो नहीं गया है ही जे, तो फिर अलग कितों हो गए तुसी, जे अलग हो दिखाई दे रहा है तो कदों दिखाई दे रहा, भ्रांति दे नाल भुलेखा ही है बस और कुछ नहीं। हाँ ठीक है ना। यहाँ कई न्यायिक ता समवायकु अतेंद्रिया माने हैं और कई देखो न्याय वाले किन्ने न्याय वाले मत है वो सारे नु दस रहा। यहाँ कई न्यायिक ता समवायकु अतेंद्रिया माने हैं और कई न्यायिक ता समवायकु प्रत्यक्ष माने हैं। देखो कोई कह रहा है इंद्रियों का विषय नहीं, कोई कह रहा है इंद्रियों का विषय है, ठीक है। तथा कई न्यायिक ता समवायकु एक माने हैं और कई न्यायिक ता समवायकु नाना माने हैं। कोई एक मान रहा है, कोई कह रहा है नहीं नाना है, अलग अलग है। कोई इंद्रिया का विषय मान रहा है, कोई इंद्रिया का विषय नहीं मान रहा। ते सर्व न्यायिकों के मत न्याय प्रकाश के चतुर प्रषेद विषय समवाय निरूपण विषय विस्तार से निरूपण करे है, जिसको जिज्ञासा हो उठो जान लियो तुम। हम जो ज्यादा न्याय पढ़ना चाहते तो उठो देख लियो, ठीक है ना। किसने तहां से जान लेना थी शंका पूर्व आपने समष्टि सूक्ष्म शरीर का तथा व्यष्टि सूक्ष्म शरीर का तदात्म वर्णन करया, सो संभवता नहीं। हाँ कहे थे कारी का आपने हुण, मतलब कहना मतलब की है जेड़ा हुण का इदा कहता सूक्ष्म शरीर का व्यष्टि सूक्ष्म शरीर का और समष्टि सूक्ष्म शरीर का तदात्म है, तो समझ लगेगी हुण जड़िया जड़िया गुंजणा विच आउणगीआं उहनां नूं शंका करके फिर वो दसेगा, ठीक है ना। आशंका कर रहा पूर्व आपने समष्टि सूक्ष्म शरीर का तथा व्यष्टि सूक्ष्म शरीर का तदात्म वर्णन करया, सो संभवता नहीं। काहे दे कारिका आपने उपादान कारण विषय तदात्म होवे है, कारिका किहदे नाल संबंध होगा तदात्म संबंध
कार्य नाल
उपादान कारण नाल
कार्य
हां कारी हुण कड़ा है कड़ा ते ओ कड़े दा उपादान कारण कौन है मिट्टी घड़े का और मिट्टी का तदात्म संबंध मानते आप, ठीक है ना। ये कह रहे हो जैसे पट रूप कारिका अपने तंतु रूप उपादान कारण विषय तदात्म होवे है, जैसे पट मैंने कपड़ा है, कपड़ा है तो जो तंतु मैंने धागे, धाग्या का और कपड़िया का किड़ा संबंध हो गया तदात्म, और व्यष्टि सूक्ष्म शरीर का सो समष्टि सूक्ष्म शरीर का उपादान
नहीं
है, किंतु पूर्वोक्त रीति से आकाश आदि पंच सूक्ष्म भूत ही उपादान है, जाते समष्टि व्यष्टि सूक्ष्म शरीर का तदात्म वर्णन करना असंगत है। की कह रहे कुछ लगी समझ की
वो कह रहे भी जेड़े समष्टि शरीर है सूक्ष्म और व्यष्टि सूक्ष्म शरीर है
फिर सुन लो अजे पूरी गल बनी नी, किंतु पूर्वोक्त रीति से आकाश आदि पंच सूक्ष्म भूत ही उपादान कारण है। वो कह रहे हैं जेड़ा उपादान कारण होवे ना किसे नाल तदात्म संबंध होएगा, ठीक है। ते जेड़ा समष्टि सूक्ष्म शरीर है व्यष्टि सूक्ष्म शरीर है इन्हों का तदात्म संबंध किस हो गया पंचभूतों के नाल, इन्हों का हां आपस में थोड़ी इन्हों का आपस नहीं है, ठीक है ना। उत्ते फिर इहदा जेड़ा तदात्म संबंध किस होगा पंचभूतों नाल, हां जाते समष्टि व्यष्टि सूक्ष्म शरीर का तदात्म वर्णन करना संगत है। समाधान जो अपंचीकृत सूक्ष्म भूत व्यष्टि सूक्ष्म शरीर के उपादान है ते ही सूक्ष्म पंचभूत समष्टि सूक्ष्म शरीर के अंतर्गत है। वो कह रहा है ये जी गल की ठीक की सगो क्यों वो कह रहा जिदे नाल ਸਮਸ਼ਟੀ ਸੂਖਮ ਸਰੀਰ ਬਣਿਆ, ਉਸੇ ਮਟੀਰੀਅਲ ਨਾਲ ਵਿਅਸ਼ਟੀ ਸੂਖਮ ਸਰੀਰ ਬਣਿਆ। ਉਪਾਦਾਨ ਕਾਰਨ ਇੱਕ ਹੋ ਗਿਆ ਨਾ, ਤਦਾਤਮ ਕਿਉਂ ਨਹੀਂ ਹੋ ਸਕਦਾ? ਵੀ ਜਿਹੜਾ ਸਮਸ਼ਟੀ ਸੂਖਮ ਸਰੀਰ ਹੈ ਉਹਦਾ ਉਪਦਾਨ ਕਿਹੜਾ ਹੈ? ਪੰਚਭੂਤ। ਔਰ ਜਿਹੜਾ ਵਿਅਸ਼ਟੀ ਸੂਖਮ ਸਰੀਰ ਹੈ ਉਹਦਾ ਕਾਰਨ ਕਿਹੜਾ ਹੈ? ਸੂਖਮ ਪੰਚਭੂਤ। ਉਹਨਾਂ ਦਾ ਆਪਸ ਵਿੱਚ ਕਾਰੀ ਕਾਰਨ ਭਾਵ ਕਿਉਂ ਨਹੀਂ ਹੋ ਸਕਦਾ? ਉਪਦਾਨ ਤੇ ਇੱਕ ਹੀ ਹਨ,
ਇੱਕ ਘੜਾ ਹੋ ਗਿਆ, ਇੱਕ ਠੁੱਕੀਆਂ ਹੋ ਗਈਆਂ।
ਹਾਂ ਹਾਂ, ਇੱਕ ਘੜਾ ਵੱਡਾ ਹੋ ਗਿਆ,
ਛੋਟੇ ਘੜੇ
ਹੋ ਗਏ, ਇੱਕ ਛੋਟਾ ਇੰਨਾ ਸੋਰਾ ਹੋ ਗਿਆ। ਤੇ ਉਪਦਾਨ ਤੇ ਦੋਨਾਂ ਦਾ ਮਿੱਟੀ ਹੈ, ਇੱਕ ਤਾਂ ਕਿਉਂ ਨਹੀਂ ਹੋ ਸਕਦੀ? ਸਾਰੇ ਮਿੱਟੀ ਦੇ ਬਰਤਨ ਐਸੇ ਹੀ ਆ। ਇਹ ਸੂਖਮ ਸਰੀਰ ਹੈ, ਇਹ ਸੂਖਮ ਸਰੀਰ ਹੈ, ਔਰ ਵਿਅਸ਼ਟੀ ਸੂਖਮ ਸਰੀਰ ਹੈ, ਸਮਸ਼ਟੀ ਸੂਖਮ ਸਰੀਰ ਹੈ। ਤੇ ਬਣੇ ਕਿੱਥੋਂ? ਪੰਜ ਸੂਖਮ ਮਹਾਂਭੂਤਾਂ ਤੋਂ। ਤਾਂ ਬਸ ਇੱਕ ਹੀ ਕਾਰਨ ਹੋ ਗਿਆ, ਠੀਕ ਹੈ ਨਾ। ਜੇ ਪੰਚੀਕ੍ਰਿਤ ਸੂਖਮ ਭੂਤ ਤਾਂ ਵਿਅਸ਼ਟੀ ਸੂਖਮ ਸਰੀਰ ਕੇ ਉਪਾਦਾਨ ਹੈ, ਤੇ ਹੀ ਸੂਖਮ ਭੂਤ ਤਾਂ ਸਮਸ਼ਟੀ ਸੂਖਮ ਸਰੀਰ ਕੇ ਅੰਤਰਗਤ ਹੈ, ਜਾਂ ਤੇ ਤਾਂ ਸਮਸ਼ਟੀ ਸੂਖਮ ਸਰੀਰ ਵਿਸ਼ੇ ਤਾਂ ਵਿਅਸ਼ਟੀ ਸੂਖਮ ਸਰੀਰ ਕਾ ਉਪਾਦਾਨਪਣਾ ਸੰਭਵ ਹੈ। ਤਾਂ ਉਪਾਦਾਨ ਉਪਾਦੇ ਭਾਵ ਕੇ ਸੰਭਵ ਹੋਏ, ਕਿਨ ਦੋਨੋਂ ਕਾ ਤਦਾਤਮ ਵੀ ਸੰਭਵ ਹੈ ਨਾ। ਉਪਾਦਾਨ ਉਪਾਦੇ, ਠੀਕ ਹੈ ਨਾ, ਦੋਨੋਂ ਭਾਵ ਹੋ ਗਏ ਨਾ, ਆਸਰਾ ਔਰ ਆਸਰੇ ਵਾਲਾ। ਇਸ ਲਈ ਉਹਨਾਂ ਦਾ ਕੀ ਭਾਵ ਸਮਝ ਗਿਆ? ਕਿਨ ਦੋਨੋਂ ਕਾ ਤਦਾਦ ਸੰਬੰਧ ਵੀ ਸਮਝ ਰਹੀ ਸੀ। ਅਬ ਤਾਂ ਉਕਤ ਸੂਖਮ ਸਰੀਰ ਕੂ ਦੇਖੋ, ਪੂਰੀ ਅਸ਼ਟਕ, ਅਸ਼ਟਕਾ ਪੂਰੀ ਕਿਹਨੂੰ ਕਹਿੰਦੇ ਆ? ਇਹ ਵਿਚਾਰ ਸਾਗਰ ਚ ਨਹੀਂ ਆਇਆ, ਤੇ ਨਵਾਂ ਪ੍ਰਸੰਗ ਚੱਲੇਗਾ, ਹੁਣ ਧਿਆਨ ਨਾਲ ਸੁਣਨਾ। ਹੁਣ ਅਬ ਤਾਂ ਉਕਤ ਸੂਖਮ ਸਰੀਰ ਕੂ ਪੂਰੀ ਅਸ਼ਟਕ ਰੂਪ ਕਰਕੇ ਵਰਣਨ ਕਰੇ ਹੈ, ਅੱਠਪੁਰੀ ਵਾਲਾ ਦੱਸ ਰਹੇ ਹੈ। ਸੂਖਮ ਸਰੀਰ ਪੂਰੀ ਅਸ਼ਟਿਕਾ ਜਾਂਦਾ ਕੌਣ? ਜਦੋਂ ਬੰਦਾ ਮਰਦਾ ਹੈ ਉਦੋਂ ਕਿਹੜੀ ਚੀਜ਼ ਉੱਠ ਕੇ ਜਾਂਦੀ ਹੈ? ਸੂਖਮ ਸਰੀਰ। ਤੇ ਕਿਹੜੀ ਕਿਹੜੀ ਸੂਖਮ ਸਰੀਰ ਚ ਚੀਜ਼ ਹੁੰਦੀ ਹੈ ਉਹ ਦੱਸਣਗੇ? ਆਪਾਂ ਤਾਂ ਇੰਨਾ ਜਾਣੇ ਜੇ ਬੁੱਧੀ ਹੈ, ਮਨ ਹੈ, ਚਿੱਤ ਹੈ, ਚਿੱਤ ਹੰਕਾਰ ਇਹ ਹੋਵੇ ਹਨਾ, ਸਤਾਰਾਂ ਤੱਤ। ਤੇ ਸਤਾਰਾਂ ਤੱਤ ਜਿਹੜੇ ਉਹਨਾਂ ਨੂੰ ਸੱਤ ਜਗ੍ਹਾ ਅੱਠ ਜਗ੍ਹਾ ਕਰ ਲਓਗੇ ਤੇ ਪੂਰੀ ਅਸ਼ਟਕਾ ਬਣ ਜਾਏਗੀ। ਤੇ ਪੂਰੀ ਅਸ਼ਟਕਾ ਦੇ ਵਿੱਚ ਕਿਹੜੇ ਕਿਹੜੇ ਚੀਜ਼ ਜੀਵ ਦੇ ਨਾਲ ਜਾਂਦੀ ਹੈ, ਉਹ ਕਿਹੜੀ ਕਿਹੜੀ ਨਹੀਂ ਜਾਂਦੀ, ਇਹ ਵੀ ਖੋਲਣਗੇ। ਹੁਣ ਕਿਹੜੀ ਕਿਹੜੀ ਜਾਂਦੀ ਹੈ, ਕਿਹੜੀ ਕਿਹੜੀ ਨਹੀਂ ਜਾਂਦੀ, ਪਤਾ ਤਾਂ ਲੱਗਣਾ ਚਾਹੀਦਾ ਨਾ, ਇਹ ਹੁਣ ਦੱਸਣਗੇ। ਤਾਂ ਸੋ ਪੂਰਵਕਤ ਸੂਖਮ ਸਰੀਰ ਹੀ ਅਵਿਦਿਆ, ਕਾਮ, ਕਰਮ ਇਹਨਾਂ ਤੀਨੋਂ ਕਰਕੇ ਯੁਕਤ ਹੁਆ ਪੂਰੀ ਅਸ਼ਟਕ ਇਸ ਨਾਮ ਕਰਕੇ ਕਿਹਾ ਜਾਵੇ ਹੈ। ਕਿਹੜਾ ਕਿਹੜਾ? ਇੱਕ ਅਵਿਦਿਆ, ਦੂਸਰਾ ਕਾਮ, ਤੀਸਰਾ ਕਰਮ। ਕਾਮ ਕੋ ਦੂਸਰਾ ਕਾਮ ਨਹੀਂ ਲੈ ਲੈਣਾ, ਇਸਤਰੀ ਪੁਰਸ਼ ਵਾਲਾ ਆਏਗਾ
ਅੱਗੇ,
ਅੱਗੇ ਆਏਗਾ, ਦੱਸੂਗਾ ਨੀ ਮੈਂ, ਆਪਣੇ ਆਪ ਹੀ ਪਤਾ ਚੱਲੇਗਾ, ਦੱਸਣ ਲੱਗਾ ਪਹਿਲਾਂ ਫਿਰ ਰਸ ਨੀ ਰਹਿ ਜਾਂਦਾ ਨਾ, ਪਹਿਲਾਂ ਦੱਸ ਦਿੱਤੀ ਜਾਵੇ। ਤੀਨੋਂ ਕਰਕੇ ਜੁਗਤ ਹੁਆ ਪੂਰੀ ਅਸ਼ਟਕ ਇਸ ਨਾਮ ਕਰਕੇ ਕਿਹਾ ਜਾਵੇ, ਤਾਂ ਅਸ਼ਟਪੁਰੀਓ ਕੇ ਸਮੂਹ ਕਾ ਨਾਮ ਪੂਰੀ ਅਸ਼ਟਕ ਹੈ। ਅਸ਼ਟਪੁਰੀ, ਅੱਠਪੁਰੀਆਂ ਦਾ ਜਿਹੜਾ ਸਮੂਹ ਹੈ ਉਹਨੂੰ ਕੀ ਕਹਾਂਗੇ? ਪੂਰੀ ਅਸ਼ਟਕ, ਠੀਕ ਹੈ ਨਾ। ਤੇ ਅਸ਼ਟਪੁਰੀ ਜੇ ਹੈ, ਅੱਠਪੁਰੀਆਂ ਫਿਰ ਕਿਹੜੀਆਂ ਕਿਹੜੀਆਂ ਹੋ ਗਈਆਂ? ਹੁਣ ਧਿਆਨ ਨਾਲ ਸਮਝਣਾ, ਇਹ ਵਿਚਾਰ ਸਾਗਰ ਚ ਨਹੀਂ ਜੇ ਆਇਆ। ਪੰਚ ਗਿਆਨ ਇੰਦਰੀਆਂ, ਪੰਚ ਕਰਮ ਇੰਦਰੀਆਂ, ਪੰਚ ਚਤੁਸ਼ਟੇ ਅੰਤਾਕਰਨ, ਚਾਰ ਪ੍ਰਕਾਰ ਕਾ ਅੰਤਾਕਰਨ ਹੋ ਗਿਆ, ਔਰ ਪੰਜ ਪ੍ਰਾਣ ਹੋ ਗਏ, ਔਰ ਪੰਚ ਸੂਖਮ ਭੂਤ ਹੋ ਗਏ, ਔਰ ਫਿਰ ਅਵਿਦਿਆ, ਔਰ ਕਾਮ, ਔਰ ਕਰਮ, ਕਿੰਨੇ ਹੋ ਗਏ? ਇਹਨੂੰ ਕਹਿੰਦੇ ਪੂਰੀ ਅਸ਼ਟਕਾ। ਪੂਰੀ ਅਸ਼ਟਕਾ ਕਿਹੜੇ ਕਿਹੜੇ ਆਏ? ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਚਤੁਸ਼ਟੀ ਅੰਤਾਕਰਨ, ਪੰਜ ਪ੍ਰਾਣ, ਪੰਜ ਸੂਖਮ ਭੂਤ। ਸਥੂਲ ਨੀ ਲੈਣੇ,
ਸਥੂਲ ਛੱਡਤੇ,
ਹਾਂ
ਸਥੂਲ ਰਹਿ ਜੂਗਾ ਬਸ,
ਹਾਂ। ਪੰਜ ਸੂਖਮ ਭੂਤ ਔਰ ਵਿਦਿਆ, ਕਾਮ, ਕਰਮ, ਇਹ ਵਿੱਚ ਜਾਣਗੇ ਬੰਦੇ ਦੇ ਨਾਲ ਜਦੋਂ ਬੰਦਾ ਮਰੇ। ਇਹ ਚੀਜ਼ਾਂ ਜਾਣਗੀਆਂ, ਬਾਕੀ ਕੁਛ ਨੀ ਜਾਣਾ। ਜ਼ਮੀਨ, ਜਾਇਦਾਦ, ਗੱਡੀਆਂ, ਮੋਟਰਾਂ, ਮੋਬਾਈਲ, ਪੈਨ, ਪੈਨਸਲਾਂ, ਕੁਟੀਆ, ਮਕਾਨ, ਅਲਮਾਰੀ, ਕੱਪੜੇ, ਕੁਛ ਨੀ ਜਾਣਾ, ਫਰਿੱਜ ਫਰੁੱਜ ਸਭ ਇੱਥੇ ਰਹਿ,
ਇਹ ਢਾਂਚੇ ਸਮੇਤ ਰਹਿ ਜਾਣਾ ਸਭ।
ਹਾਂ ਠੀਕ ਹੈ ਨਾ,
ਹਾਂ
ਜੀ। ਹਾਂ ਹਾਂ, ਪਰ ਉਹ ਜਿਹੜਾ ਨਾਲ ਲੈ ਕੇ ਜਾਂਦਾ ਉਹ ਤਾਂ ਇੱਥੇ ਕਿਸੇ ਕੰਮ ਵੀ ਨੀ ਆਉਣ ਵਾਲਾ। ਜਿਹਨੂੰ ਵੀ ਜਿਹੜੀ ਚੀਜ਼ ਨਾਲ ਜਾਂਦੀ ਉਹਦੇ ਵੱਲ ਤਾਂ ਸਾਡਾ ਧਿਆਨ ਹੀ ਨੀ। ਇਹਨਾਂ ਦਾ ਕਹਿਣ ਦਾ ਤਾਤਪਰਿਆ ਇਹ ਹੈ, ਇਤਨਾ ਦੱਸਣ ਦਾ, ਜਿਹੜੀ ਚੀਜ਼ਾਂ ਸਾਡੇ ਨਾਲ ਜਾਣੀਆਂ ਨਾ ਉਹਨਾਂ ਵੱਲ ਸਾਡਾ ਧਿਆਨ ਹੀ ਨਹੀਂ ਆ, ਜਿਹੜੀਆਂ ਨਾਲ ਨਹੀਂ ਜਾਣੀਆਂ। ਆਹ ਹੁਣ ਫਰਿੱਜ ਨਾਲ ਜਾਣੀ ਆ, ਇਹਨਾਂ ਵੱਲ ਸਾਡਾ ਧਿਆਨ ਆ। ਆਹ ਕੁਟੀਆ ਨਾਲ ਜਾਣੀ ਕੋਈ, ਇਹ ਮੇਰਾ ਮੇਰਾ ਮੇਰੀ ਕੁਟੀਆ ਮੇਰੀ ਫਰਿੱਜ, ਹੈ ਨਾ। ਇਸ ਵਾਸਤੇ ਉਹ ਕਹਿ ਰਿਹਾ ਵੀ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਜਾਣੀਆਂ ਨਾ ਉਹਨਾਂ ਨੂੰ ਸੰਭਾਲੋ, ਉਹਨਾਂ ਨੂੰ ਸ਼ੁੱਧ ਕਰੋ, ਠੀਕ ਕਰੋ। ਆਹ ਨੀ ਜਾਣਾ ਮਹਿਲ ਮਾੜੀਆਂ, ਕੁਛ ਨੀ ਜਾਣੀਆਂ, ਹੈ ਨਾ। ਚਲੋ, ਤਾਂ ਇੰਦਰੀਆਂ ਅੰਤਾਕਰਨ ਪ੍ਰਾਣ ਪੰਚ ਭੂਤ ਇਨ ਇਹਨੋ ਕਾ ਤੋਂ ਪੂਰਵ ਨਿਰੂਪਣ ਕਰ ਆਏ ਹੈ। ਕਹਿੰਦਾ ਇੰਦਰੀਆਂ ਵੀ ਦੱਸ ਦਿੱਤੀਆਂ, ਅੰਤਾਕਰਨ ਵੀ ਦੱਸਦੇ, ਪ੍ਰਾਣ ਵੀ ਦੱਸਦੇ, ਔਰ ਪੰਚ ਭੂਤ ਵੀ ਦੱਸਦੇ। ਇਹਨਾਂ ਦਾ ਪੂਰਨ ਪਹਿਲੇ ਤੁਹਾਨੂੰ ਦੱਸ ਦਿੱਤਾ, ਬਾਕੀ ਰਹਿ ਕਿਹੜੇ ਗਏ? ਅਵਿਦਿਆ, ਕਾਮ, ਕਰਮ, ਇਹ ਤਿੰਨ ਚੀਜ਼ਾਂ ਰਹਿ ਗਈਆਂ। ਜਾਂ ਤੇ ਅਬ ਅਵਿਦਿਆ, ਕਾਮ, ਕਰਮ ਇਨ ਤਿੰਨੋਂ ਕਾ ਨਿਰੂਪਣ ਕਰੇ ਹੈ। ਪਹਿਲਾਂ ਤੇ ਬਾਕੀ ਗੱਲਾਂ ਤੁਹਾਨੂੰ ਪਹਿਲਾਂ ਪਹਿਲਾਂ ਦੱਸ ਆਏ, ਹੁਣ ਰਹਿ ਗਈ ਕਿਹੜੀ? ਅਵਿਦਿਆ, ਕਾਮ, ਕਰਮ। ਇਹਾਂ ਅਵਿਦਿਆ ਸ਼ਬਦ ਕਰਕੇ ਕਾਰੀ ਅਵਿਦਿਆ ਕਾ ਗ੍ਰਹਿਣ ਕਰਨਾ, ਠੀਕ ਹੈ। ਕੀ ਕਹਿ ਰਿਹਾ? ਸੁਣੋ, ਤਾਂ ਅੰਨੇ ਵਿਸ਼ੇ ਅੰਨੇ ਬੁੱਧੀ ਕਾ ਨਾਮ ਕਾਰੀ ਵਿਦਿਆ ਹੈ। ਅੰਨੇ ਵਿਸ਼ੇ ਅੰਨੇ ਬੁੱਧੀ, ਰੱਜੂ ਅੰਨ ਹੈ, ਸਰਪ ਅੰਨ ਹੈ, ਅਲੱਗ ਹੈ, ਅੰਨ ਮਨੇ ਅਲੱਗ, ਰੱਸੀ ਅਲੱਗ ਹੈ, ਸੱਪ ਅਲੱਗ ਹੈ, ਰੱਸੀ ਦੇ ਵਿੱਚ ਸੱਪ ਬੁੱਧੀ ਹੋ ਜਾਣੀ ਤੇ ਕੀ ਹੋ ਗਿਆ? ਅੰਨੇ ਵਿਸ਼ੇ ਅੰਨੇ ਬੁੱਧੀ, ਇਹ ਕਿਹੜੀ ਹੋ ਗਈ? ਕਾਰੀ ਵਿਦਿਆ। ਅੰਨੇ ਵਿਸ਼ੇ ਅੰਨੇ ਬੁੱਧੀ ਕਾ ਨਾਮ ਕਾਰੀ ਵਿਦਿਆ ਹੈ। ਸਾ ਕਾਰੀ ਵਿਦਿਆ ਵੀ ਚਾਰ ਪ੍ਰਕਾਰ ਕੀ ਹੋਵੇ ਹੈ? ਆ ਬਿਲਕੁਲ ਸਪਸ਼ਟ ਕਰਕੇ ਹੁਣ ਤੁਹਾਨੂੰ ਖੋਲ ਕੇ ਦੱਸਣਗੇ, ਜਿਹੜਾ ਵਿਚਾਰ ਸਾਗਰ ਦੇ ਵਿੱਚ ਆਇਆ ਹੀ ਨਹੀਂ ਪ੍ਰਸੰਗ, ਤੁਸੀਂ ਸੁਣਿਆ ਹੀ ਨਹੀਂ ਉੱਚ, ਸੁਣਿਆ ਕਿੱਥੋਂ, ਆਇਆ ਹੀ ਨਹੀਂ ਤੇ ਸੁਣਨਾ ਕਿੱਥੋਂ ਸੀ? ਵਿਚਾਰ ਸਾਗਰ ਚ ਆਇਆ ਹੀ ਨਹੀਂ, ਹੈ ਨਾ। ਅੱਜ ਕੱਲ ਤੁਹਾਡਾ ਘੜੀ ਵੱਲ ਬੜਾ ਧਿਆਨ ਜਾ ਰਿਹਾ, ਬਾਰ ਚਲੋ ਚਲਾਵੇ, ਖਬਰਾਂ ਜੀ ਨਾ ਜਿੱਦਾਂ ਤੁਸੀਂ ਕਹੋ। ਚਲੋ, ਅੰਨੇ ਵਿਸ਼ੇ ਅੰਨੇ ਬੁੱਧੀ ਕਾ ਨਾਮ ਕਾਰੀ ਵਿਦਿਆ ਹੈ। ਸਾ ਕਾਰੀ ਵਿਦਿਆ ਵੀ ਚਾਰ ਪ੍ਰਕਾਰ ਕੀ ਹੋਵੇ ਹੈ, ਠੀਕ ਹੈ। ਕਿਹੜੀ? ਅਨਿਤ ਵਿਸ਼ੇ ਨਿਤ ਬੁੱਧੀ, ਅਨਿਤ ਸੰਸਾਰ ਅਨਿਤ ਹੈ, ਉਹਦੇ ਵਿੱਚ ਅਨਿਤ ਬੁੱਧੀ, ਇਹ ਨਹੀਂ ਨਸ਼ਟ ਹੋਣ ਵਾਲਾ, ਇਹ ਸਰੀਰ ਅਨਿਤ ਹੈ, ਇਹਦੇ ਵਿੱਚ ਮੈਂ ਥੋੜੀ ਮਰਨਾ। ਤੇ ਕਿਹੜੀ ਬੁੱਧੀ ਹੋ ਗਈ? ਅਨਿਤ ਵਿਸ਼ੇ ਨਿਤ ਬੁੱਧੀ, ਹਾਂ ਅਨਿਤ ਵਿਸ਼ੇ ਨਿਤ ਬੁੱਧੀ, ਹਾਂ ਠੀਕ ਹੈ। ਆਗੇ ਅਸੁਚੀ ਵਿਸ਼ੇ ਸੁਚੀ ਬੁੱਧੀ, ਅਸੁਚੀ ਵਿਸ਼ੇ ਮਲ ਮੂਤਰ ਦਾ ਭਾਂਡਾ, ਅਸੁਚੀ ਅਸ਼ੁੱਧ, ਤੇ ਕੀ ਕਹਿ ਰਿਹਾ? ਸੁਚੀ ਬੁੱਧੀ, ਮੇਰੇ ਜਿੰਨਾ ਮੈਨੂੰ ਕੀ ਸਮਝ, ਠੀਕ ਹੈ। ਅਸੁਚੀ ਅਸੁਚੀ ਵਿਸ਼ੇ ਸੁਚੀ ਬੁੱਧੀ, ਨਾ ਉਹ ਸੋਚ ਅਲੱਗ ਹੈ, ਉਹ ਸੋਚ ਮੈਨੇ ਸੋਚਣਾ, ਹਾਂ ਉਹ ਸੋਚ ਨੀ, ਸੁਚੀ ਪਵਿੱਤਰਤਾ ਜਿਹਨੂੰ ਕਹਿੰਦੇ ਆ, ਸੁਚੀ ਮੈਨੇ ਪਵਿੱਤਰਤਾ, ਜਿਹੜੀ ਅਪਵਿੱਤਰ ਵਸਤੂ ਉਹਦੇ ਵਿੱਚ ਪਵਿੱਤਰ ਬੁੱਧੀ ਹੋ ਜਾਣੀ, ਪੰਜਾਬੀ ਚ ਲੈ ਲਓ, ਜਿਹੜੀ ਅਪਵਿੱਤਰ ਵਸਤੂ ਹੈ ਉਹਦੇ ਵਿੱਚ ਕਿਹੜੀ ਬੁੱਧੀ ਹੋ ਜਾਣੀ? ਪਵਿੱਤਰ ਹੈ ਕੈਸਾ ਹੈ? ਅਗਰ ਭਗਵਾਨ ਦੀ ਕਿਰਪਾ ਦੇਖੋ ਤੁਸੀਂ, ਉਹਨੇ ਜਿਹੜੀਆਂ ਸਾਡੀਆਂ ਨਸਾਂ ਨਾੜੀਆਂ ਕੈਸੇ ਬਣਾਈਆਂ, ਹੈ ਨਾ। ਅਗਰ ਲੈਟਰਿੰਗ ਵਾਲਾ ਸਥਾਨ ਬਿਲਕੁਲ ਜੈਸੇ ਵਾਲ ਹੁੰਦਾ ਐਸੇ ਬੰਦ ਨਾ ਹੋ ਜਾਂਦਾ ਹੋਵੇ, ਆਪਾਂ ਆਪਣੇ ਲਾਗੇ ਨਹੀਂ ਬੈਠ ਸਕਦੇ, ਦੁਰਗੰਧ ਆਉਂਦੀ ਰਹੇਗੀ ਤੇ ਕੀ ਕਰਾਂਗੇ। ਇਹ ਕਿਤਨੀ ਕਿਰਪਾ, ਕਿਤਨੀ ਯੁਕਤੀਆਂ ਦੇ ਨਾਲ ਉਹਨੇ ਸਰੀਰ ਬਣਾਇਆ, ਫਿਰ ਲਘੁ ਸ਼ੰਕਾ ਆਏਗਾ ਤਾਂ ਤੁਸੀਂ ਰੋਕ ਵੀ ਸਕਦੇ ਜੇ, ਇਹ ਨਹੀਂ ਆਇਆ ਤਾਂ ਨਿਕਲ ਗਿਆ, ਫਿਰ ਇੱਥੇ ਨਿਕਲ ਜਾਇਆ ਕਰੇ। ਸਾਰੇ ਕੰਟਰੋਲ ਰੱਖੇ ਉਹਨੇ ਭਗਵਾਨ ਨੇ।